ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਉ ਮੈਂ ਕਿਆ ਮਾਂਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਉ ਮੈਂ ਕਿਆ ਮਾਂਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤ ਵਰਤਾ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਉ ਸੋ ਬ੍ਰਹਮ ਆਯੋਨੀ ਹੈ ਪੀ ਹੋਨੀ ਘਟ ਭੀਤਰ ਦੇਖ ਮੁਰਾਰੀ ਜੀਉ ਜਨਮ ਮਰਨ ਕੋ ਇਹੋ ਜਗ ਬਪੁੜੋ ਇਨ ਦੂਜਾ ਭਗਤ ਵਿਸਾਰੀ ਜੀਉ ਸਤਿਗੁਰ ਮਿਲੈ ਤਾਂ ਗੁਰਮਤ ਪਾਈਆ ਸਾਕਤ ਬਾਜੀ ਹਾਰੀ ਜੀਉ ਸਤਿਗੁਰ ਬੰਧਨ ਤੋੜ ਨਿਰਾਰੇ ਬਾਹੁੜ ਨਾ ਗਰਬ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਸਤਿਗੁਰ ਬੰਧਨ ਤੋੜ ਨਿਰਾਰੇ ਬਾਹੁੜ ਨਾ ਗਰਬ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਨਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪਣੇ ਸਾਰਿਆਂ ਦੇ ਵੱਡੇ ਭਾਗ ਹਨ ਜੋ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਰਗੁਣ ਸਰੂਪ ਦੇ ਵਿੱਚ ਜਿਨ੍ਹਾਂ ਪਾਵਨ ਅਸਥਾਨਾਂ ਦੇ ਉੱਤੇ ਸੁਭਾਵਾਨ ਹੋ ਕੇ ਮਹਾਨ ਕੌਤਕ ਕੀਤੇ ਬਖਸ਼ਾਂ ਕੀਤੀਆਂ ਹਨ ਉਸ ਪਵਿੱਤਰ ਅਸਥਾਨ ਦੇ ਉੱਤੇ ਸਾਨੂੰ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਪਣੇ ਸਰਗੁਣ ਸਰੂਪ ਦੇ ਵਿੱਚ ਦੁੱਖ ਭੰਜਣੀ ਬੇਰੀ ਥੱਲੇ ਬੈਠ ਕਰਕੇ ਕੀਰਤਨ ਕਰਕੇ ਬਖਸ਼ਿਸ਼ਾਂ ਕੀਤੀਆਂ। ਬਾਬਾ ਬੁੱਢਾ ਸਾਹਿਬ ਜੀ ਦੀ ਬੇੜ ਥੱਲੇ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੈਠ ਕਰਕੇ ਕੌਤਕ ਬਖਸ਼ਾ ਮੇਰਾ ਭਰੇ ਬਚਨ ਕੀਤੇ। ਇਤਿਹਾਸ ਅਨੁਸਾਰ ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਅਸਥਾਨ ਦੀ ਆਪ ਨਿਸ਼ਾਨਦੇਹੀ ਕੀਤੀ ਤੇ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਦੀਵੀ ਕਾਲ ਵਾਸਤੇ ਪਹਿਲਾਂ ਸਰਗੁਣ ਸਰੂਪ ਹੁਣ ਨਿਰਗੁਣ ਸਰੂਪ ਵਿੱਚ ਸਦੀਵੀ ਕਾਲ ਵਾਸਤੇ ਇੱਥੇ ਚੌਂਕੜਾ ਲਾ ਕੇ ਬੈਠੇ। ਇਸੇ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਚਨ ਕਰਦੇ ਨੇ, ਬਿੱਠੇ ਫੱਬੇ ਥਾਵ ਨਹੀਂ ਤੁਧ ਜੇ ਹੋਇਆ, ਵਧਾ ਹੋ ਪੁਰਖ ਵਿਧਾਤੇ ਤਾਂ ਤੋ ਸੋ ਹੋਇਆ। ਐਸੇ ਪਾਵਨ ਪੁੱਤਰ ਅਸਥਾਨ ਜਿੱਥੋਂ ਦੇ ਦਰਸ਼ਨ ਕਰਨ ਦੇ ਨਾਲ ਮਹਾਨ ਬਖਸ਼ਾਂ ਰਹਿਮਤਾਂ ਹੁੰਦੀਆਂ, ਹਰ ਪ੍ਰਾਣੀ ਮਾਤਰ ਗੁਰਮੁਖ ਗੁਰਸਿੱਖ ਅਰਦਾਸ ਦੇ ਵਿੱਚ ਸਾਹਿਬਾਂ ਦੇ ਪਾਵਨ ਅਸਥਾਨ ਦੇ ਦਰਸ਼ਨ ਅਤੇ ਇਸ਼ਨਾਨ ਦੀ ਜਾਚਨਾ ਕਰਦਾ ਹੈ। ਅੱਜ ਵੀ ਆਪਾਂ ਇਹ ਮੰਗ ਕਰਦੇ ਹਾਂ, ਜਿਹੜੇ ਵੱਡੇ ਭਾਗਾਂ ਵਾਲੇ ਸਾਹਿਬਾਂ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਹਿਬਾਂ ਦੀ ਭੈ ਭਾਵਨੀ ਵਿੱਚ ਚੱਲਦੇ ਹੋਏ ਦਰਸ਼ਨ ਇਸ਼ਨਾਨ ਕਰਦੇ ਆ, ਅੱਜ ਵੀ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਸੋ ਸਾਧ ਸੰਗਤ ਜੀ, ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜੋ ਪਾਵਨ ਸ੍ਰੀਮੁਖ ਵਾਕ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਰੂਪ ਦੇ ਵਿੱਚ ਇਹ ਪਾਵਨ ਮੋਹਰ ਬਖਸ਼ਿਸ਼ ਕੀਤੀ ਆਪ ਜੀ ਨੇ। ਗੁਰਸਿੱਖਾਂ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਅਰਦਾਸ ਕਿਵੇਂ ਕਰੀਏ, ਅਰਦਾਸ ਕਿਹਦੇ ਅੱਗੇ ਕਰੀਏ ਤੇ ਅਰਦਾਸ ਕਰਨੀ ਕਿਸ ਤਰ੍ਹਾਂ ਹੈ, ਤੇ ਜੇ ਅਰਦਾਸ ਕੀਤਿਆਂ ਉਹ ਕਿਰਪਾ ਦੇ ਘਰ ਵਿੱਚ ਆਉਂਦਾ ਹੈ ਤੇ ਮੰਗਣਾ ਕਿਵੇਂ ਹੈ, ਮੇਰਾ ਕਰੋ। ਕਿਸੇ ਗੁਰਮੁਖ ਗੁਰਸਿੱਖ ਨੇ ਬੇਨਤੀ ਕੀਤੀ, ਬੈਰਾਗੀ ਤਿਆਗੀ ਨੇ, ਮਹਾਰਾਜ ਇਹ ਦੁਨੀਆਂ ਮਰਦੀ ਤੇ ਜੰਮਦੀ ਕਿਉਂ ਹੈ, ਉਹਦਾ ਕਾਰਨ ਕੀ ਹੈ, ਇਹ ਦੁਨੀਆਂ ਆਉਣ ਜਾਣ ਦੇ ਚੱਕਰ ਵਿੱਚ ਕਿਉਂ ਪਈ ਹੋਈ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰੋ, ਇਸ ਤੋਂ ਵੀ ਨਿਵਰਤੀ ਜਿਸ ਤਰ੍ਹਾਂ ਹੋ ਸਕੇ, ਜੰਮਣ ਮਰਨ ਦਾ ਚੱਕਰ ਟੁੱਟ ਸਕੇ, ਉਹ ਮੇਰਾ ਕਰੋ। ਐਸੇ ਕੁਝ ਜਿਗਿਆਸੂ ਗੁਰਮੁਖਾਂ ਦੇ ਸਵਾਲ ਨੇ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਉਦੋਂ ਕਿਰਪਾ ਕੀਤੀ, ਅੱਜ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਆ, ਖਾਲਸਾ ਜੀ ਜੋ ਮੰਗਣਾ ਹੈ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗੋ, ਉਹ ਵਾਹਿਗੁਰੂ ਦਾਤਾ ਸਾਰੀਆਂ ਹੀ ਦੇਣ ਵਾਲਾ ਹੈ, ਉਹ ਸਮਰੱਥ ਹੈ। ਜੇ ਉਹਨੂੰ ਸਮਰੱਥ ਕਹਿੰਦੇ ਹੋ ਤਾਂ ਸਮਰੱਥ ਸਮਝੋ ਵੀ, ਕਹਿ ਲੈਣਾ ਸੌਖਾ ਹੈ, ਸਮਝਣਾ ਬੜਾ ਔਖਾ ਹੈ। ਕਹਿਣ ਨੂੰ ਇੱਕ ਬੱਚਾ ਵੀ ਕਹਿੰਦਾ ਹੈ, ਮਾਂ ਮੈਂ ਮਰ ਜਾਣਾ, ਪਰ ਮਾਂ ਨੂੰ ਪਤਾ ਹੈ ਮਰਨਾ ਕੀ ਹੈ, ਉਸ ਵੇਲੇ ਚਪੇੜ ਮਾਰਦੀ ਮੂੰਹ ਤੋਂ, ਮੂੰਹ 'ਤੇ ਚਪੇੜ ਵੱਜਦੀ ਹੈ, ਜੇ ਅੱਗੇ ਤੋਂ ਬੋਲਿਆ ਤਾਂ ਜਾਣਦਾ ਰਹੀ। ਜਦਕਿ ਪਤਾ ਮਾਂ ਨੂੰ ਵੀ ਹੈ ਕਿ ਇਹ ਸਰੀਰ ਪਤਾ ਨਹੀਂ ਕਿਹੜੇ ਵੇਲੇ ਕਿਹਦਾ ਮਰ ਜਾਣਾ, ਪਰ ਮੋਹ ਦੇ ਵੱਸ ਹੋਈ ਹੋਈ ਮਾਂ ਬੱਚੇ ਨੂੰ ਝਿੜਕਦੀ ਹੈ, ਕਿਉਂਕਿ ਮਾਂ ਨੂੰ ਪਤਾ ਹੈ ਕਿ ਸਰੀਰ ਦਾ ਮਰਨਾ ਕੀ ਹੁੰਦਾ, ਬੱਚੇ ਨੂੰ ਉਸ ਗੱਲ ਦਾ ਵੀ ਗਿਆਨ ਨਹੀਂ ਹੈ। ਸਾਡੇ ਮਨ ਬੱਚੇ ਤੇ ਇਆਣੇ ਦੇ ਨਿਆਏ ਸੰਸਾਰੀ ਚੀਜ਼ਾਂ, ਸੰਸਾਰੀ ਪਦਾਰਥਾਂ, ਸੰਸਾਰੀ ਮੋਹ ਮਮਤਾ ਵਿੱਚ ਡੁੱਬੇ ਰਹਿਣ ਵਾਲੇ ਆ। ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਵਰਗਾ ਗੁਰੂ ਨਹੀਂ ਕਦੇ ਵੀ ਸਾਨੂੰ ਲੱਭਣਾ, ਮਹਾਰਾਜ ਮੇਰਾ ਕਰਦੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ ਗੁਰਮੁਖੋ, ਜੇ ਸਹੀ ਪਾਵਨ ਉਪਦੇਸ਼ ਨੂੰ ਕਮਾ ਲਈਏ, ਜਿਵੇਂ ਸਤਿਗੁਰੂ ਜੀ ਮੇਰ ਕਰਦੇ ਨੇ, ਆਓ ਪਿਆਰ ਨਾਲ ਸਰਵਣ ਕਰੀਏ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਰਠ ਰੱਬ ਨੇ ਦੁਆਰਾ ਕਿਰਪਾ ਕਰਦੇ ਨੇ, ਕਿਉਂਕਿ ਰਾਗ ਹੈ ਜਾਂ ਰਾਗਣੀ ਹੈ ਇਹ ਕੇਵਲ ਰਾਗੀ ਸਿੰਘਾਂ ਨੂੰ ਪਤਾ ਲੱਗ ਸਕਦਾ, ਹੋਰ ਨਹੀਂ ਕਿਸੇ ਨੂੰ। ਜਿਹੜਾ ਰਾਗ ਦਾ ਜਾਣੂ ਹੈ ਨਾ ਉਹਨੂੰ ਸੁਰਾਂ ਵਜਾਉਣ ਤੋਂ ਹੀ ਪਤਾ ਲੱਗ ਜਾਏਗਾ, ਆਮ ਨੂੰ ਨਹੀਂ ਪਤਾ ਲੱਗਦਾ। ਇਸੇ ਵਾਸਤੇ ਸਤਿਗੁਰੂ ਜੀ ਨੇ ਹਰ ਥਾਂ ਦੇ ਉੱਤੇ ਰਾਗ ਲਿਖਿਆ ਹੈ। ਦੂਸਰਾ, ਵਿਦਵਾਨ ਮਹਾਂਪੁਰਖ ਰਾਗ ਗੱਗੇ ਨੂੰ ਔਕੜਦੇ ਸਹਿਤ ਹੋਣ ਕਰਕੇ ਇਹਦਾ ਪ੍ਰੇਮ ਅਰਥ ਵੀ ਕਰਦੇ। ਜੇ ਪ੍ਰੇਮ ਨਾਲ ਰਾਗ ਰਾਗਣੀਆਂ ਗਾਇਨ ਕੀਤੀਆਂ ਜਾਣਗੀਆਂ ਤਾਂ ਗੁਰੂ ਦੀ ਬਖਸ਼ਿਸ਼ ਹੋਏਗੀ। ਜੇ ਕੇਵਲ ਆਪਣਾ ਆਪ ਵਿਖਾਉਣ ਵਾਸਤੇ ਦੁਨੀਆਂ ਨੂੰ ਰਾਗ ਰਾਗਣੀਆਂ ਗਾਵੇਗਾ ਫਿਰ ਨਹੀਂ ਬਖਸ਼ਿਸ਼ ਹੋ ਸਕਦੀ। ਪਿਆਰ ਦੇ ਵਿੱਚ ਭਿੱਜ ਕੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ, ਮਿਹਰ ਲੈਣ ਵਾਸਤੇ ਜਿਹੜਾ ਵੀ ਰਾਗ ਤੇ ਰਾਗਣੀਆਂ ਨੂੰ ਗਾਇਨ ਕਰੇਗਾ ਉੱਤੇ ਮਿਹਰ ਹੋਵੇਗੀ। ਇਸੇ ਵਾਸਤੇ ਸੋਠ ਰਾਗਣੀ ਤਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਰਾਗ ਮਾਲਾ ਵਿੱਚ ਬਖਸ਼ਿਸ਼ ਕਰਦੇ ਨੇ, ਸੋਰਠ ਗੋਡ ਮਲਾਰੀ ਧੁਨੀ ਪੁਨ ਗਾਵਾ ਹੈ ਆਸਾ ਗੁਣ ਗੁਣੀ, ਉੱਚਾ ਸੁਰ ਸੂਹੋ ਪੁਨ ਕੀਨੀ, ਮੇਘ ਰਾਗ ਸੋ ਪੰਚੋ ਚੀਨੀ। ਇਹ ਮੇਘ ਰਾਗ ਦੀਆਂ ਪੰਜ ਘਰ ਵਾਲੀਆਂ। ਤੇ ਸੋਰਠ ਨੂੰ ਗਾਉਣਾ ਕਿਵੇਂ ਹੈ? ਵਾਰਾਂ ਤੇ ਵਧੀਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾਚ ਦੱਸਦੇ ਨੇ, ਕਹਿੰਦੇ ਹਨ ਸੋਰਠ ਸੋ ਰਸ ਪੀਜੀ ਹੈ ਕਬੂ ਨਾ ਫੀਕਾ ਹੋਏ। ਗੁਰਸਿੱਖਾਂ ਦੇ ਸੋਰਠ ਰਾਗਣੀ ਵਿੱਚ ਗੁਰਬਾਣੀ ਮਿਲਾ ਕੇ ਗਾਵੇਗਾ ਤੇ ਨਾਲ ਗੁਰਬਾਣੀ ਦਾ ਰਸ ਗੁਰੂ ਦੇ ਪ੍ਰੇਮ ਰਸ ਨੂੰ ਪੀਵੇਗਾ ਤੇ ਇਹ ਰਸ ਕਦੀ ਵੀ ਫਿੱਕਾ ਨਹੀਂ ਪਵੇਗਾ। ਰਸ ਕਿੱਦਾਂ ਪੀਤਾ ਜਾਵੇ? ਇਸ ਵਾਸਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਸ ਅੱਖਰ ਦੇ ਅਰਥ ਕਰਦੇ ਹੋਏ ਸੋਰਠ ਅੱਡ ਅੱਡ ਕਰਦੇ ਨੇ। ਛੰਦੀ ਵਿਛੇਦ ਦਾ ਅਰਥ ਹੁੰਦਾ ਅੱਖਰਾਂ ਨੂੰ ਟੁਕੜਿਆਂ ਵਿੱਚ ਕਰਕੇ ਅਰਥ ਕਰਨਾ। ਸੋਰ ਅੱਡ ਕਰਦੇ ਹੋ, ਠੱਠੇ ਨੂੰ ਸਿਹਾਰੀ ਵਾਲਾ ਜਿਹੜਾ ਠਾ ਅੱਡ ਕਰਦੇ ਹੋ, ਠਾ ਦਾ ਅਰਥ ਹੁੰਦਾ ਠੱਪਣਾ ਰੋਕਣਾ, ਸੋਰ ਦਾ ਅਰਥ ਹੁੰਦਾ ਰੌਲਾ। ਮਨ ਦੇ ਸ਼ੋਰ ਨੂੰ, ਮਨ ਦੇ ਰੌਲੇ ਨੂੰ, ਮਨ ਦੀਆਂ ਚਲਾਕੀਆਂ ਨੂੰ, ਮਨ ਦੀਆਂ ਚਤਰਾਈਆਂ ਨੂੰ ਰੋਕ ਕੇ ਗੁਰਮੁਖਾ ਗਾਇਨ ਕਰ। ਸੋਰਠ ਸੋ ਰਸ ਪੀਜੀ ਹੈ, ਇਸ ਸ਼ੋਰ ਸ਼ਰਾਬੇ ਨੂੰ ਰੋਕ ਕੇ ਉਹ ਰਸ ਪੀ ਪਰਮਾਤਮਾ ਦਾ। ਜੇ ਮਨ ਨਾ ਰੁਕਿਆ, ਮਨ ਨਾ ਅਚਲ ਹੋਇਆ, ਸ਼ੋਰ ਸ਼ਰਾਬਾ ਹੀ ਕਰਦਾ ਰਿਹਾ, ਅੰਦਰ ਰੌਲਾ ਪੈਂਦਾ ਰਿਹਾ, ਤੇ ਗੁਰਮੁਖੋ ਬਾਹਰ ਰੌਲਾ ਪੈਂਦਾ ਹੋਵੇ ਤੇ ਕੋਈ ਗੱਲ ਨਹੀਂ ਸੁਣਦੀ, ਤੇ ਜੇ ਮਨ ਬੋਲਦਾ ਹੋਵੇ ਤੇ ਫਿਰ ਕਿੱਥੇ ਗੱਲ ਸੁਣਾਈ ਦੇਣੀ ਕੋਈ, ਹੈ ਹੀ ਮਨ ਦਾ ਸਾਰਾ ਜੱਬ। ਇਸ ਵਾਸਤੇ ਮਹਾਰਾਜ ਕਹਿੰਦੇ ਮਨ ਨੂੰ ਰੋਕ ਕੇ ਪਰਮਾਤਮਾ ਦਾ ਨਾਮ ਰਸ ਪੀ। ਪਹਿਲੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ,
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਉ।
ਹੇ ਵਾਹਿਗੁਰੂ ਜੀ, ਤੁਸੀਂ ਰੱਖਿਆ ਕਰਨ ਵਾਲੇ ਹੋ, ਪ੍ਰਭ ਭੱਬੇ ਨੂੰ ਔਂਕੜ ਤੋਂ ਰਹਿਤ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਫੱਗਣ ਦੀ ਮਹੀਨੇ ਦੀ ਕਥਾ, ਉਹਦੇ ਵਿੱਚ ਇਹ ਬਚਨ ਦੱਸੇ ਨੇ ਕਿ ਜੇ ਭੱਬਾ ਮੁਕਤਾ ਹੋਵੇ ਤੇ ਇਹਦਾ ਅਰਥ ਰੱਖਿਆ ਕਰਨ ਵਾਲਾ ਪ੍ਰਭੂ। ਸੁਭਾਅ ਹੁੰਦਾ ਨਾ, ਮਾਂ ਦਾ ਸੁਭਾਅ ਹੈ ਬੱਚੇ ਦੀ ਪਾਲਣਾ ਕਰਨੀ, ਰੋਟੀ ਪਾਣੀ ਦਾ ਖਿਆਲ ਰੱਖਣਾ। ਮਾਂ ਦਾ ਸੁਭਾਅ ਇਹ ਵੀ ਹੈ ਕਿ ਜੇ ਬੱਚਾ ਗੰਦਾ ਹੋ ਜਾਵੇ ਤੇ ਉਹਦੀ ਸਫਾਈ ਕਰਨੀ। ਮਾਂ ਦਾ ਇਹ ਵੀ ਬਿਰਦ ਹੈ, ਮਾਂ ਦੀ ਇਹ ਵੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਸ਼ੁੱਭ ਸਿੱਖਿਆ, ਚੰਗੀ ਸਿੱਖਿਆ ਦੇਵੇ। ਤੇ ਮਾਂ ਦੀ ਇਹ ਵੀ ਜ਼ਿੰਮੇਵਾਰੀ ਹੈ ਜੇ ਸ਼ੈਤਾਨੀਆਂ ਨਾ ਕਰਨ ਉਹ ਹਟੇ ਤੇ ਫਿਰ ਕੰਨ ਤੇ ਇੱਕ ਛੱਡ ਵੀ ਦੇਵੇ। ਰੱਖਿਆ ਕਰਨੀ ਹੈ ਕਿਸੇ ਤਰ੍ਹਾਂ ਵੀ ਬੱਚੇ ਦੀ ਰੱਖਿਆ, ਆਪਣੇ ਬਿਰਧ ਨੂੰ ਸੰਭਾਲਣਾ। ਜਿੱਥੇ ਭੱਬੇ ਨੂੰ ਔਂਕੜ ਨਾ ਹੋਵੇ, ਸਿਹਾਰੀ ਨਾ ਹੋਵੇ, ਦੁਲੈਕੜੇ ਨਾ ਹੋਣ, ਮੁਕਤਾ ਹੋਵੇ, ਉੱਥੇ ਪ੍ਰਭ ਦਾ ਅਰਥ ਹੁੰਦਾ ਰੱਖਿਆ ਕਰਨ ਵਾਲਾ। ਜਿੱਥੇ ਭੱਬੇ ਨੂੰ ਸਿਹਾਰੀ ਹੋਵੇ ਉੱਥੇ ਚੇਤਨ ਸਰੂਪ ਦਾ ਅਰਥ ਹੁੰਦਾ ਹੈ, ਕਣ ਕਣ ਵਿੱਚ ਜੋਤ ਰੂਪ, ਸਾਰਿਆਂ ਦੇ ਅੰਦਰ ਆਈ ਹੋਈ ਜੋਤ। ਜਿੱਥੇ ਪ੍ਰਭੂ ਸ਼ੁੱਧ ਭੂਮਾ ਰੂਪ ਬ੍ਰਹਮ ਦਾ ਅਰਥ, ਉੱਥੇ ਸ਼ੁੱਧ ਹੈ ਜੋ ਨਿਰਗੁਣ ਸਰੂਪ ਹੈ, ਨਿਰੰਕਾਰ ਹੈ, ਅਕਾਰਾਂ ਤੋਂ ਰਹਿਤ ਹੈ, ਜਿੱਥੇ ਜੋਤ ਹੀ ਜੋਤ ਹੈ, ਜਿਹਨੂੰ ਆਪਾਂ ਕਹਿ ਦਿੰਦੇ ਬ੍ਰਹਮ ਗਿਆਨ ਦੇ ਵਿੱਚ ਜੋ ਦਿਖਾਈ ਦਿੰਦਾ ਉਹਨੂੰ ਕਹਿੰਦੇ ਆ ਪ੍ਰਭੂ, ਸ਼ੁੱਧ ਭੂਮਾ ਰੂਪ ਬ੍ਰਹਮ। ਇਸ ਤਰ੍ਹਾਂ ਵੱਖੋ ਵੱਖਰੇ ਅਰਥ ਗੁਰਮੁਖਾਂ ਨੇ ਦੱਸੇ ਆ। ਇੱਥੇ ਮੁਕਤੇ ਅੱਖਰ ਨੇ, ਤੂੰ ਪ੍ਰਭ, ਤੂੰ ਰੱਖਿਆ ਕਰਨ ਵਾਲਾ ਹੈ, ਦਾਤਾ ਦਾਤਾਂ ਦੇਣ ਵਾਲਾ ਹੈ, ਦਾਨ ਮਤ ਪੂਰਾ, ਦਾਨ ਦੇਣ ਵਾਲਾ ਪੂਰੀ ਮਤ ਦਾ। ਸਾਡੀ ਮਤ ਹਮੇਸ਼ਾ ਹੀ ਅਧੂਰੀ ਹੈ, ਅਧੂਰੀ ਮਤ ਜਿਹੜੀ ਹੈ, ਅਧੂਰੀ ਸੋਚ ਜਿਹੜੀ ਹੈ, ਉਹ ਗੁਰਮੁਖੋਂ ਬਹੁਤ ਖਤਰਨਾਕ ਹੁੰਦੀ ਹੈ, ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ। ਵਾਹਿਗੁਰੂ ਜੀ ਬਾਰੇ ਸਤਿਗੁਰੂ ਜੀ ਨੇ ਗਿਆਨ ਬਖਸ਼ਿਆ ਹੈ, ਉਹ ਕਣ ਕਣ ਵਿੱਚ ਹੈ। ਕਹਿੰਦੇ ਆ ਦਿਖਾਈ ਨਾ ਦੇਣ ਕਰਕੇ ਪੂਰਨ ਗਿਆਨ ਤੋਂ ਉਦਣ ਹੀ ਹੋਏਗਾ ਨਾ ਜਿੱਦਣ ਦਿਸੇਗਾ। ਹੁਣ ਕਿਸੇ ਨੇ ਕਹਿ ਦਿੱਤਾ ਕਿ ਸੇਬ ਬੜਾ ਚੰਗਾ ਹੁੰਦਾ, ਸਵੇਰੇ ਸਵੇਰੇ ਜੇ ਸੇਬ ਕੱਟ ਕੇ ਖਾਧਾ ਜਾਵੇ ਸਰੀਰ ਵਿੱਚੋਂ ਆਇਰਨ ਵੀ ਪੂਰਾ ਹੁੰਦਾ ਹੈ, ਸਰੀਰ ਵਿੱਚ ਭੁੱਖ ਵੀ ਚੰਗੀ ਲੱਗਦੀ ਹੈ, ਸਿਹਤ ਚੰਗੀ ਹੁੰਦੀ ਹੈ। ਹੁਣ ਜਿੰਨੇ ਚਿਰ ਸੇਬ ਵੇਖਿਆ ਨਾ ਜਾਵੇ, ਉਹਨੂੰ ਖਾਧਾ ਨਾ ਜਾਵੇ, ਪੂਰਨ ਲਾਭ ਨਹੀਂ ਨਾ ਹੋਣਾ। ਹੁਣ ਇਕੱਲੇ ਗਿਆਨ ਨੂੰ ਕੀ ਕਰ ਲਵਾਂਗੇ? ਜਿੰਨੇ ਚਿਰ ਗੁਰਮੁਖੋਂ ਪੂਰਾ ਗਿਆਨ ਨਹੀਂ ਹੁੰਦਾ, ਉਨੇ ਚਿਰ ਮਨ ਨਹੀਂ ਕਾਬੂ ਵਿੱਚ ਆਵੇਗਾ। ਵਾਹਿਗੁਰੂ ਜੀ ਬਾਰੇ ਦੱਸਦੇ ਨੇ ਸਤਿਗੁਰੂ ਜੀ ਉਹ ਕਣ ਕਣ ਵਿੱਚ ਹੈ, ਪਰ ਸਾਨੂੰ ਅਜੇ ਦੀਦਾਰ ਨਹੀਂ ਹੋਏ, ਕੇਵਲ ਕਥਨ ਵਿੱਚ ਹੈ ਸਾਡੇ, ਅਜੇ ਬੁੱਧੀ ਦੇ ਪੂਰਨ ਨਿਸ਼ਚੇ ਨਾਲ ਮੰਨਣ ਵਿੱਚ ਵੀ ਨਹੀਂ ਆਇਆ। ਇਸੇ ਕਰਕੇ ਹੀ ਅਸੀਂ ਗਲਤੀਆਂ ਤੇ ਮਨਾਈਆਂ ਕਰਦੇ। ਮਹਾਰਾਜ ਪੂਰੀ ਮਤ ਦੇ, ਤੂੰ ਦਾਤਾ ਹੈ, ਤੂੰ ਦਾਨ ਦੇਣ ਵਾਲਾ ਹੈ। ਦਾਨ ਉਹ ਚੀਜ਼ ਹੁੰਦੀ ਗੁਰਮੁਖੋ ਜਿਹਦੇ ਬਦਲੇ ਕੁਛ ਨਾ ਦਿੱਤਾ ਜਾਵੇ, ਫਰੀ ਵਿੱਚ ਮਿਲੇ। ਤੇ ਵਾਹਿਗੁਰੂ ਜੀ ਸਭ ਕੁਛ ਫਰੀ ਵਿੱਚ ਦੇ ਰਹੇ ਨੇ, ਆਕਸੀਜਨ ਪੈਦਾ ਕਰ ਰਹੇ ਨੇ। ਆਕਸੀਜਨ ਬੰਦ ਕਰ ਦੇਣ ਨਾ ਇੱਕ ਮਿੰਟ ਵਾਸਤੇ ਵੀ, ਤੇ ਇੱਕ ਵੀ ਜੀਵ ਨਹੀਂ ਬਚ ਸਕੇਗਾ। ਸਾਡੇ ਵਿੱਚੋਂ ਕੋਈ ਵਿਰਲਾ ਹੋਏਗਾ ਜਿਹੜਾ ਇੱਕ ਮਿੰਟ ਸਾਹ ਰੋਕ ਲੈਂਦਾ ਹੋਵੇ, ਨਹੀਂ ਤੇ ਕੋਈ 10-15 ਸਕਿੰਟ, ਕੋਈ 30 ਸਕਿੰਟ, ਕੋਈ 45 ਸਕਿੰਟ, ਇੱਕ ਮਿੰਟ ਕਿਸੇ ਵਿਰਲੇ ਕੋਲੋਂ ਰੁਕਦੇ ਆ। ਤੇ ਜੇ ਇੱਕ ਦੋ ਮਿੰਟਾਂ ਲਈ ਆਕਸੀਜਨ ਬਣਨੀ ਬੰਦ ਹੋ ਜਾਏ, ਆਕਸੀਜਨ ਨਾ ਮਿਲੇ, ਮੌਤ ਹੋ ਜਾਏਗੀ। ਤੂੰ ਦਾਨ ਵਿੱਚ ਸਭ ਕੁਛ ਦਿੰਦਾ ਮਹਾਰਾਜ, ਮਤ ਵੀ ਦੇ ਦੇ। ਉਹ ਤਾਂ ਮਤ ਮੇਰੇ ਹਿਰਦੇ ਤੂੰ ਆਓ, ਧਿਆਵੋ ਗਾਓ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹੇ ਲਾਗਾ ਨਾਓ। ਮਹਾਰਾਜ ਅਸੀਂ ਮਤ ਦਿਓ, ਤੂੰ ਕੌਣ ਹੈ? ਮਹਾਰਾਜ ਅਸੀਂ ਤੁਹਾਡੇ ਦਰ ਘਰ ਦੇ ਭਿਖਾਰੀ ਹਾਂ। ਗੁਰਮੁਖੋ ਭੀਖ ਮੰਗਣ ਵਾਲੇ ਨੂੰ ਢੀਠ ਵੀ ਹੋਣਾ ਪੈਂਦਾ, ਢੀਠ ਹੋਣਾ ਚਾਹੀਦਾ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਵੀ ਇਹ ਕਹੇ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਢੀਠ ਹੋ ਕੇ ਤੇਰੇ ਕੋਲੋਂ ਦਾਤ ਮੰਗਦੇ। ਅਸੀਂ ਚੋਰ ਹਾਂ, ਸੰਦਕ ਤੋਹੇ ਸਾਧ ਨਹ ਕਹੀਆ। ਮਹਾਰਾਜ ਸਾਧੂ ਨਹੀਂ, ਅਸੀਂ ਚੋਰ ਹਾਂ, ਹਰ ਪੱਖ ਵਿੱਚੋਂ ਬਚਣਾ ਚਾਹੁੰਦੇ ਹਾਂ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਭਿਖਾਰੀ ਤੇਰੇ ਦਰ ਕਰਦੇ। ਭਿਖਾਰੀ ਢੀਠ ਵੀ ਹੁੰਦਾ, ਉਹਨੂੰ ਮੰਦਾ ਬੋਲ ਲਓ, ਗਾਲਾਂ ਕੱਢ ਲਓ, ਝਿੜਕ ਲਓ, ਧੌਲ ਤੱਫਾ ਵੀ ਕਈ ਬੇਸਮਝ ਕਰ ਦਿੰਦੇ ਆ, ਪਰ ਉਹ ਗੁੱਸਾ ਨਹੀਂ ਮਨਾਉਂਦਾ ਇਹਨਾਂ ਗੱਲਾਂ ਦਾ। ਵਾਹਿਗੁਰੂ ਸੁੱਖ ਦੇ ਰਿਹਾ ਹੈ, ਇੱਕ ਵਾਰੀ ਅਰਦਾਸ ਕੀਤੇ ਦਾਤ ਮਿਲ ਗਈ, ਬਾਰ ਬਾਰ ਮੰਗ ਰਹੇ ਤਾਂ ਵੀ ਨਹੀਂ ਮਿਲ ਰਹੀ, ਤੇ ਢੀਠ ਹੋ ਕੇ ਮੰਗਣੀ, ਢੀਠ ਹੋ ਮੰਗਾ, ਢੀਠ ਹੋ ਕੇ ਮੰਗਣਾ। ਮਹਾਰਾਜ ਅਸੀਂ ਤੇਰੇ ਦਰ ਘਰ ਦੇ ਭਿਖਾਰੀ ਆ, ਕਿਰਪਾ ਕਰੋ।
ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਉ।
ਤੇ ਮਹਾਰਾਜ ਜੀ ਕਹਿਣ ਕਿ ਹੋਰ ਕਿਤੋਂ ਮੰਗਲਾ, ਅਥਵਾ ਤੈਨੂੰ ਕੀ ਚਾਹੀਦਾ ਦੱਸ, ਫਿਰ ਮੰਗਣਾ ਕੀ ਹੈ, ਸੰਸਾਰੀ ਚੀਜ਼ਾਂ? ਮਹਾਰਾਜ ਕਹਿੰਦੇ ਨਹੀਂ, ਮਹਾਰਾਜ ਮੈਂ ਕੀ ਮੰਗਾਂ ਤੁਹਾਡੇ ਕੋਲੋਂ, ਕਿਛ ਥਿਰ ਨਾ ਰਹਾਈ, ਕੁਛ ਵੀ ਸਥਿਤ ਨਹੀਂ ਰਹਿੰਦਾ, ਸਰੀਰ ਨਹੀਂ ਟਿਕਦਾ, ਸਰੀਰ ਦੇ ਸੰਬੰਧ ਕਿੱਥੋਂ ਟਿਕੇ ਰਹਿਣਗੇ, ਆਪ ਚਲੇ ਗਏ ਤਾਂ ਵੀ ਸੰਬੰਧ ਛੁੱਟ ਜਾਣਾ, ਤੇ ਜਿਨ੍ਹਾਂ ਨਾਲ ਸੰਬੰਧ ਹੈ ਜੇ ਉਹ ਚਲੇ ਗਿਆ ਤਾਂ ਵੀ ਛੁੱਟ ਜਾਣਾ। ਇਸ ਵਾਸਤੇ ਮਹਾਰਾਜ ਕੁਝ ਵੀ ਟਿਕਾਏਮਾਨ ਨਹੀਂ ਹੈ, ਕੋਈ ਵੀ ਸਦਾ ਥਿਰ ਨਹੀਂ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਮੰਗਾਂ, ਇੱਕੋ ਇੱਕ ਦੇ ਦਿਓ, ਨਾਮ ਦੇ ਨਾਲ ਪ੍ਰੀਤ ਵਾਲੀ ਬਿਰਤੀ ਸੁਰਤੀ, ਜਿਹੜੀ ਸੋਚ ਹੈ ਨਾ ਮੇਰੇ ਅੰਦਰ ਦੀ, ਮਹਾਰਾਜ ਜੀ ਇਹ ਨਾਮ ਨਾਲ ਪ੍ਰੀਤ ਕਰਨ ਵਾਲੀ ਬਿਰਤੀ ਦੀ ਦਾਤ ਦੇ ਦਿਓ, ਇਹ ਮਿਹਰ ਕਰੋ ਮੇਰੇ ਉੱਤੇ। ਤੇ ਹਰ ਦੂਜਾ ਨਾਮ ਪਿਆਰੀ ਜੀ, ਨਾਮ ਨਾਮੀ ਵਾਹਿਗੁਰੂ, ਕਿਉਂਕਿ ਮੰਮੀ ਨੂੰ ਔਕੜ ਹੈ, ਨਾਮ ਨਹੀਂ ਹੈ ਜਿਸ ਵਿੱਚ ਆਮ ਰੋਗ, ਖਾਸ ਪ੍ਰਪੰਚ, ਜਿਸ ਦੇ ਵਿੱਚ ਕੋਈ ਰੋਗ ਨਾ ਹੋਵੇ ਉਹਨੂੰ ਨਾਮ ਕਿਹਾ ਜਾਂਦਾ ਹੈ, ਐਸਾ ਪਰਮਾਤਮਾ ਹੀ ਹੈ, ਉਹ ਸ਼ਕਤੀ ਹੈ ਜਿਹਦੇ ਵਿੱਚ ਰਜੋ ਗੁਣ, ਤਮੋ ਗੁਣ, ਸਤੋ ਗੁਣ ਕੋਈ ਨਹੀਂ ਹੈ, ਹੰਤਾ ਮਮਤਾ ਦਾ ਕੋਈ ਰੋਗ ਨਹੀਂ ਹੈ। ਐਸੇ ਪਰਮਾਤਮਾ ਦੇ ਨਾਲ ਪ੍ਰੀਤੀ ਵਾਲੀ ਜਿਹੜੀ ਦਾਤ ਹੈ ਨਾ ਉਹ ਦੇ ਦਿਓ, ਕਿਰਪਾ ਕਰਕੇ ਐਸੀ ਬਿਰਤੀ, ਐਸਾ ਸੁਭਾਅ ਦੇ ਦਿਓ।
ਘਾਟ ਘਾਟ ਰਵ ਰਹਿਆ ਬਨਵਾਰੀ,
ਉਹ ਸੰਸਾਰ ਬਾਗ ਦਾ ਮਾਲੀ ਪਰਮਾਤਮਾ ਕਲ ਕਲ ਵਿੱਚ ਵਿਆਪਕ ਹੈ।
ਜਲ ਥਲ ਮਹੀਲ ਗੁਪਤ ਵਰਤਾ,
ਜਲ ਜਿਹੜੇ ਦਰਵਤ ਅਸਥਾਨ ਨੇ, ਪਾਣੀ ਹੈ ਜਿੱਥੇ ਉੱਥੇ ਵੀ ਹੈ, ਥਲ ਜਿੱਥੇ ਖੁਸ਼ਕ ਥਾਂ ਹੈ
ਉੱਥੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਹੀ ਵਿਆਪਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਮਹੀ ਅਲ ਆਕਾਸ਼ ਦੇ ਵਿੱਚ ਵੀ ਵਿਆਪਕ ਹੈ, ਪਰ ਗੁਪਤੋ ਵਰਤਾ, ਗੁਪਤ ਵਰਤ ਰਿਹਾ। ਜਲ ਜਿਹੜੇ ਬੜੇ ਕਿਸੇ ਦੀ ਬੇਨਤੀ ਕੋਈ ਦੁੱਖ ਸੁਣ ਕੇ ਢਲ ਜਾਣ ਵਾਲੇ ਝੱਟ ਪਿਆਰ ਦੇ ਵਿੱਚ ਆ ਜਾਂਦੇ। ਥਲ ਜਿਹੜੇ ਖੁਸ਼ਕ ਸੁਭਾਅ ਵਾਲੇ ਜੀਵ ਨੇ, ਕਈਆਂ ਦਾ ਬੜਾ ਖੁਸ਼ਕ ਸੁਭਾਅ ਹੈ, ਜਿੰਨਾ ਮਰਜ਼ੀ ਕਹੀ ਜਾਓ ਉਹਨਾਂ ਦੇ ਮੰਨਣ 'ਚ ਨਹੀਂ ਆਉਂਦਾ। ਅਤੇ ਤੀਸਰੇ ਹੁੰਦੇ ਆ ਬ੍ਰਹਮ ਗਿਆਨੀ, ਉਹਨਾਂ ਵਿੱਚ ਵੀ ਆਪ ਜੀ ਵਰਤ ਰਹੇ ਹੋ, ਸਾਰੇ ਵਿੱਚ ਤੁਸੀਂ ਵਿਆਪਕ ਹੋ। ਇਹ ਅਕਾਲ ਪੁਰਖ ਵਾਹਿਗੁਰੂ ਪਰ ਗੁਪਤ ਹੋ।
ਗੁਰ ਸ਼ਬਦੀ ਦੇਖ ਨਿਹਾਰੀ ਜੀਓ।
ਮਹਾਰਾਜ ਜੀ ਕਹਿੰਦੇ ਭਾਈ ਜੇ ਦੇਖਣਾ ਹੈ ਨਾ ਫਿਰ ਗੁਰੂ ਦੇ ਸ਼ਬਦੀਆ ਬਣ, ਹਰ ਟਾਈਮ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਗੁਰਮੰਤਰ ਦਾ, ਮੂਲ ਮੰਤਰ ਦਾ ਜਾਂ ਬਾਣੀ ਦਾ ਅਭਿਆਸ, ਨਾਲੇ ਇਹ ਵੀ ਸਮਝੋ ਸਾਰੇ ਥਾਵਾਂ 'ਤੇ ਹੈ, ਸਾਰਿਆਂ ਅੰਦਰ ਵਿਆਪਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੰਗਤਾ ਨਹੀਂ ਪਾਉਂਦੀ ਕਿਸੇ ਤਰ੍ਹਾਂ ਦੀ ਵੀ, ਐਸਾ ਉਹ ਪਰਮਾਤਮਾ ਹੈ, ਉਹਨੂੰ ਹੰਕਾਰ 'ਤੇ ਚੰਗਾ ਹੀ ਨਹੀਂ ਲੱਗਦਾ। ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ, ਇਸ ਵਾਸਤੇ ਹਉਮੈ ਹੰਕਾਰ ਨਹੀਂ ਕਰਨਾ ਕਿਸੇ ਤਰ੍ਹਾਂ ਦਾ ਵੀ। ਗੁਰੂ ਦਾ ਸ਼ਬਦੀਆ ਬਣ ਕੇ ਹਰ ਟਾਈਮ ਹੀ ਨਾਮ ਸਿਮਰਨ ਵਿੱਚ ਲੱਗ ਕੇ ਫਿਰ ਤੋਂ ਦੇਖਣਾ ਕਰ
ਰਹਾਓ।
ਵਿਸਰਾਮ ਦੇ ਕੇ ਸਮਝਾਉਂਦੇ ਹਨ,
ਮਰਦ ਪਿਆਲ ਆਕਾਸ਼ ਦਿਖਾਇਓ।
ਹੁਣ ਅੱਗੇ ਬਖਸ਼ਿਸ਼ ਕਰਦੇ ਨੇ, ਫਿਰ ਕੀ ਕਿਰਪਾ ਹੋਈ ਜਦੋਂ ਇਸ ਤਰ੍ਹਾਂ ਜਾਪ ਕੀਤਾ। ਗੁਰਮੁਖੋ ਜਾਪਕ ਕਰਨ ਵਾਲੇ ਨੂੰ ਤਿੰਨ ਸਾਧਨ ਜ਼ਰੂਰ ਕਮਾਉਣੇ ਚਾਹੀਦੇ। ਨੰਬਰ ਇੱਕ, ਸਰੀਰ ਦੀ ਹੰਗਤਾ। ਮੈਂ ਸਰੀਰ ਨਹੀਂ ਹਾਂ, ਮਨ ਤੋਂ ਜੋਤ ਸਰੂਪ ਹੈ, ਇਸ ਗੱਲ ਦਾ ਧਿਆਨ ਰੱਖਣਾ, ਅਭਿਆਸ ਅੰਦਰੇ ਅੰਦਰ ਕਰਨਾ, ਹਉਮੈ ਦਾ ਤਿਆਗ। ਦੂਸਰਾ, ਨਾਮ ਦੇ ਵਿੱਚ ਲਿਵ ਲਾ ਕੇ ਰੱਖਣੀ ਹਰ ਟਾਈਮ। ਅਤੇ ਤੀਸਰਾ, ਭਾਣੇ ਨੂੰ ਮੰਨਣਾ, ਜੈਸੇ ਹਾਲਾਤ ਵਿੱਚ ਹਾਂ ਸ਼ੁਕਰ ਕਰਨਾ ਉਹਦਾ ਬਸ। ਜੇ ਤਿੰਨਾਂ ਚੀਜ਼ਾਂ ਨੂੰ ਨਹੀਂ ਕਮਾਉਂਦਾ, ਬਹੁਤ ਬਾਣੀ ਪੜ੍ਹਨ ਵਾਲਾ ਵੀ ਖਿੱਝ ਵਿੱਚ ਰਹੇਗਾ, ਦੁਖੀ ਰਹੇਗਾ। ਆਤਮ ਚਿੰਤਨ ਵਿਚਾਰ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰਮੁਖੋ ਜਿੱਥੇ ਬਾਣੀ ਪੜ੍ਹਨੀ, ਲਿਵ ਲਾਉਣੀ ਜ਼ਰੂਰੀ ਹੈ ਨਾ ਨਾਮ ਵਿੱਚ, ਉੱਥੇ ਇਹਨਾਂ ਗੱਲਾਂ ਦੀ ਕਿ ਭਾਣੇ ਵਿੱਚ ਰਹਿਣਾ ਹਰ ਟਾਈਮ, ਜੋ ਮਿਲ ਰਿਹਾ ਉਹਦੇ ਵਿੱਚ ਹੀ ਖੁਸ਼, ਇਹ ਨਹੀਂ ਕਿ ਉੱਤੋਂ ਉੱਤੋਂ, ਅੰਦਰੋਂ ਖੁਸ਼, ਅੰਦਰੋਂ ਉਲਾਮੇ ਨਹੀਂ ਚਾਹੀਦੇ। ਅਤੇ ਸਰੀਰ ਦੀ ਹਉਮੈ, ਸਰੀਰ ਦੀ ਪਕੜ ਛੱਡਣੀ, ਪਰ ਮੂੰਹ ਨਹੀਂ ਕਹਿਣਾ ਮੈਨੂੰ ਤੁਹਾਡੀ ਲੋੜ ਨਹੀਂ ਹੈਗੀ, ਕਿਉਂਕਿ ਸੰਸਾਰ 'ਚ ਰਹਿ ਰਿਹਾ। ਜਿੰਨੇ ਚਿਰ ਸਰੀਰ 'ਚ ਸਰੀਰਕ ਸੰਬੰਧ ਨਿਭਾਉਣੇ ਪੈਣਗੇ, ਗੁਰੂ ਸਾਹਿਬ ਜੀ ਨੇ ਸਾਨੂੰ ਨਿਭਾ ਕੇ ਦੱਸੇ ਹੈ, ਸਾਰੇ ਗੁਰੂ ਸਾਹਿਬ ਜੀ ਨੇ ਨਿਭਾ ਕੇ ਦੱਸੇ ਹੈ। ਮਨ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ, ਕੋਈ ਵੀ ਦੁਨੀਆਂ ਦਾ ਸੰਗੀ ਸਾਥੀ ਪਰਲੋਕ 'ਚ ਨਹੀਂ ਮਿਲ ਸਕਦਾ, ਫਿਰ ਹੀ ਬਖਸ਼ਿਸ਼ ਹੋਵੇਗੀ। ਮਰ ਕਹਿੰਦੇ ਉਹ ਮਰਤ ਇਸ ਮਾਤਲੋਕ 'ਚ ਵੀ ਹੈ, ਪਿਆਲ ਪਾਤਾਲ ਲੋਕ 'ਚ ਵੀ ਹੈਗਾ, ਆਕਾਸ਼ ਲੋਕ ਦੇ ਵਿੱਚ ਵੀ ਹੈ। ਮਰਤ ਜਿਹੜੇ ਮੱਧਮ ਜੀਵ ਨੇ, ਇੱਥੇ ਵਿਚਕਾਰ ਹੈ ਨਾ, ਜਿਹੜੇ ਮੱਧਮ ਦਰਜੇ ਦੇ ਨੇ, ਪਿਆਲ ਜਿਹੜੇ ਬਹੁਤ ਨੀਵੇਂ ਨੇ, ਬਹੁਤ ਗਰੀਬ ਨੇ, ਅਤੇ ਜਿਹੜੇ ਆਕਾਸ਼ ਦੀ ਨਿਆਂ ਬੜਾ ਬੜਾ ਧਨ ਦੌਲਤ ਪਤਾ ਹੀ ਨਹੀਂ ਕਿੰਨਾ ਕੁ, ਐਸੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਹੈ, ਉਹ ਸਾਰਿਆਂ ਦੇ ਵਿੱਚ ਵਿਆਪਕ ਹੈ, ਉਹ ਕਣ ਕਣ ਵਿੱਚ ਆਇਆ ਹੋਇਆ। ਮਰਤ ਰਜੋਗੁਣੀ ਪੁਰਸ਼ਾਂ ਦੇ ਵਿੱਚ, ਪਿਆਲ ਤਮੋਗੁਣੀ ਪੁਰਸ਼ਾਂ ਦੇ ਵਿੱਚ, ਕਿਉਂਕਿ ਪਾਤਾਲ ਵਿੱਚ ਨਾਗ ਲੋਕ ਮੰਨੇ ਆ, ਤਮੋਗੁਣੀ ਸ੍ਰਿਸ਼ਟੀ ਹੈ, ਬੜੀ ਜ਼ਹਿਰੀਲੀ ਦੈਤ ਇਤਿਆਦਿਕ ਮੰਨੇ ਆ, ਅਧਿਆਤਮਿਕ ਖੇਤਰ ਦੇ ਵਿੱਚ ਇਹ ਗੱਲ ਮੰਨੀ ਜਾਂਦੀ। ਪਾਤਾਲ ਲੋਕ ਵਿੱਚ ਤਮੋਗੁਣੀ ਹੈ, ਆਕਾਸ਼ ਦੇ ਵਿੱਚ ਸਤੋਗੁਣੀ ਦੇਵਤੇ, ਉਹਨਾਂ ਸਾਰਿਆਂ ਦੇ ਵਿੱਚ ਹੈ ਤੂੰ
ਸਤਿਗੁਰ ਕਿਰਪਾ ਧਾਰੀ ਜੀਓ।
ਜਦੋਂ ਪੂਜਨੀਕ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੋ ਸਦਾ ਸਤ ਅਟਲ ਹੈ, ਗੁਰ ਸਭ ਤੋਂ ਵੱਡਾ ਹੈ, ਗੁਰ ਅਗਿਆਨ ਨੂੰ ਨਿਗਲ ਜਾਣ ਵਾਲਾ ਹੈ, ਜਦੋਂ ਉਹਨੇ ਕਿਰਪਾ ਕੀਤੀ ਤੇ ਦਿਖਾਇਓ, ਦਿਖਾ ਦਿੱਤਾ ਹੈ, ਕਣਕਣ ਵਿੱਚ ਉਹਦੀ ਜੋਤ ਵਿਆਪਕ ਹੈ।
ਬ੍ਰਹਮ ਅਜੋਨੀ ਹੈਪੀ ਹੋਨੀ,
ਉਹ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਅਜੋਨੀ ਜੂਨਾ ਤੋਂ ਰਹਿਤ ਹੈ, ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਉਹ ਸਾਰਿਆਂ ਦੇ ਅੰਦਰ।
ਦੇਖ ਮੁਰਾਰੀ ਜੀਓ।
ਮਹਾਰਾਜ ਫਿਰ ਕਿੱਥੇ ਲੱਭਾਂ, ਜੋਗੀ ਬਣ ਕੇ ਜੰਗਲਾਂ ਨੂੰ ਚਲਾ ਜਾਵਾਂ, ਸੰਨਿਆਸੀ ਬਣ ਕੇ ਤੀਰਥਾਂ 'ਤੇ ਚਲਾ ਜਾਵਾਂ? ਮਰ ਕਹਿੰਦੇ ਨਾ, ਘਰ ਬਾਰ ਦੇ ਵਿੱਚ ਰਹਿ ਤੇ ਆਪਣੇ ਅੰਦਰ ਵੇਖਿਆ ਕਰ। ਗੁਰਮੁਖੋ, ਆਪਾਂ ਹੁਣ ਇੱਥੇ ਗੁਰੂ ਦਰਬਾਰ 'ਚ ਬੈਠੇ ਹਾਂ, ਜੇ ਜੇ ਅੱਖਾਂ ਨਾਲ ਇੱਥੇ ਨਹੀਂ ਨਾ ਆਪਾਂ ਨੂੰ ਦਿਖਾਈ ਦਿੰਦਾ ਤੇ ਫਿਰ ਬਾਹਰ ਵੀ ਨਹੀਂ ਦਿਖਾਈ ਦੇਵੇਗਾ। ਜੇ ਆਪਣੇ ਅੰਦਰ ਬ੍ਰਹਮ ਜੋਤ ਨਹੀਂ ਦਿਖਾਈ ਦਿੱਤੀ ਤੇ ਫਿਰ ਬਾਹਰ ਵੀ ਦਿਖਾਈ ਨਹੀਂ ਦੇਵੇਗੀ। ਇਸ ਵਾਸਤੇ ਪਹਿਲੀ ਸ਼ਰਤ ਹੈ ਆਪਣੇ ਅੰਦਰ ਵੇਖ, ਤੇ ਆਪਣੇ ਅੰਦਰ ਵੇਖਣ ਵਾਸਤੇ ਆਪਣੇ ਆਪ ਨੂੰ ਸਵਾਰਨਾ ਪਏਗਾ। ਧੰਨ ਅਕਾਲ ਪੁਰਖ ਵਾਹਿਗੁਰੂ ਸਰੂਪ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਸਾਨੂੰ ਕਹਿੰਦੇ ਆ ਭਾਈ, ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਖੁਦਾ ਨੇ ਕਿਹਾ ਕਿ ਜੇ ਮਿਲਣਾ ਹੈ ਨਾ ਤਾਂ ਆਪਾ ਸਵਾਰ ਲੈ, ਆਪ ਸਵਾਰ ਹੈ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹਿ ਸਭ ਜੱਗ ਤੇਰਾ ਹੋਏ। ਆਪਣਾ ਆਪ ਸਵਾਰ, ਤੇ ਆਪਣਾ ਆਪ ਸਵਾਰਿਆ ਜਾਵੇਗਾ ਜਦੋਂ ਅੰਦਰ ਦੇਖੇਗਾ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਨੜੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖ।
ਜਨਮ ਮਰਨ ਕਉ ਇਹੋ ਜਗ ਬਪੂੜੋ, ਇਨ ਦੂਜੈ ਭਗਤ ਵਿਸਾਰੀ ਜੀਓ।
ਇਹ ਸੰਸਾਰ ਨੇ ਦੁਆਇਤ ਵਿੱਚ ਲੱਗ ਕੇ ਦੂਜੇ ਭਾਵ ਇਸ ਸੰਸਾਰ ਨਾਲ ਪ੍ਰੀਤ ਕਰਕੇ, ਪ੍ਰੇਮਾ ਭਗਤੀ ਪ੍ਰੇਮ ਨਾਲ ਬਾਣੀ ਪੜ੍ਹਨੀ, ਵਾਹਿਗੁਰੂ ਨਾਲ ਪ੍ਰੀਤ ਕਰਕੇ ਸੇਵਾ ਕਰਨੀ, ਸਿਮਰਨ ਕਰਨਾ, ਜੋ ਕੁਛ ਵੀ ਕਰਦੇ ਆ ਵਾਹਿਗੁਰੂ ਜੀ ਹੀ ਖੁਸ਼ੀ ਲੈਣ ਵਾਸਤੇ ਕਰ ਰਹੇ ਹਾਂ। ਇਹ ਸਾਰੇ ਜੀਵ ਉਹਦੇ ਬਣਾਏ ਹੋਏ ਆ। ਇਸ ਸੁਭਾਅ ਨੂੰ, ਬਿਰਤੀ ਨੂੰ ਛੱਡ ਕੇ ਦੁਨੀਆਂ ਨਾਲ ਮੋਹ ਮਮਤਾ ਕਰਦੇ ਹੋਏ ਕੰਮ ਕਰ ਰਹੇ ਹਾਂ। ਇਸ ਵਾਸਤੇ ਮਹਾਰਾਜ ਕਹਿੰਦੇ ਦੁਆਇਤ ਵਿੱਚ ਲੱਗਣ ਕਰਕੇ ਪ੍ਰੇਮਾ ਭਗਤੀ ਵਿਸਾਰ ਦਿੱਤੀ ਹੈ। ਇਸ ਵਾਸਤੇ ਜਿਹੜਾ ਜੀਵ ਹੈ ਜਨਮ ਤੇ ਮਰਨ ਨੂੰ ਇਹ ਜੱਗ ਦੇ ਵਿੱਚ ਪਿਆ ਹੋਇਆ ਬਾਰ ਬਾਰ ਵਿਚਾਰਾ,
ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਖਤ ਬਾਜੀ ਹਾਰੀ ਜੀਓ।
ਜਿਹੜੇ ਪੂਰੇ ਗੁਰੂ ਨੂੰ ਮਿਲਦੇ ਆ ਉਹਨਾਂ ਨੂੰ ਬਖਸ਼ਿਸ਼ ਮਿਲਦੀ ਹੈ, ਉਹਨਾਂ ਨੂੰ ਗੁਰਮਤ ਮਿਲ ਜਾਂਦੀ ਹੈ। ਮਹਾਰਾਜ ਸਾਨੂੰ ਕਿਉਂ ਨਹੀਂ ਮਿਲੀ? ਮਹਾਰਾਜ ਕਹਿੰਦੇ ਜੇ ਤੁਸੀਂ ਪੰਜਾਂ ਪਿਆਰਿਆਂ ਦੁਆਰਾ ਕੇਵਲ ਸਰੀਰਾਂ ਨੂੰ ਮਿਲੇ, ਜੋ ਉਸਤਾਦਾਂ ਨੇ ਪੜ੍ਹਾ ਦਿੱਤਾ ਉਹ ਮੈਂ ਗੁਰਮਤ ਮੰਨ ਲਈ, ਜਿਹੜਾ ਦੂਜਾ ਕਿਸੇ ਨੂੰ ਸਿਖਾ ਦਿੱਤਾ ਉਹਨੇ, ਭਾਈ ਗੁਰੂ ਸਾਹਿਬ ਆਹ ਕਹਿੰਦੇ ਵਿਦਿਆਰਥੀ ਨੂੰ, ਉਹਨੇ ਉਸ ਨੂੰ ਗੁਰਮਤ ਮੰਨ ਲਿਆ। ਪਰ ਅੰਦਰ ਤਾਂ ਗੁਰੂ ਕਿਸੇ ਦੇ ਹਿਰਦੇ 'ਚ ਅਜੇ ਜੋਤ ਰੂਪ 'ਚ ਪ੍ਰਗਟ ਹੀ ਨਹੀਂ ਹੋਇਆ। ਬਾਹਰਲੇ ਉਸਤਾਦਾਂ ਕੋਲੋਂ ਪੰਜਾਂ ਪਿਆਰਿਆਂ ਦੇ ਪਾਸੋਂ ਸਿੱਖਿਆ ਲੈ ਕੇ ਉੱਤੇ ਚੱਲੇ ਨਹੀਂ, ਉਹਨੂੰ ਕਮਾਇਆ ਨਹੀਂ। ਪੰਜਾਂ ਪਿਆਰਿਆਂ ਨੇ ਕਿਹਾ ਸੀ ਅੱਜ ਤੋਂ ਭਾਈ ਸੀਸ ਗੁਰੂ ਦਾ। ਤੇ ਆਪਾਂ ਇੱਥੇ ਇੱਕ ਮਿੰਟ ਵਾਸਤੇ ਵਿਚਾਰ ਕਰ ਲਈਏ, ਅੱਖਾਂ ਨਾਲ ਮਾੜਾ ਦੇਖਦੇ ਹਾਂ, ਜੇ ਸੀਸ ਗੁਰੂ ਦਾ ਅੱਖਾਂ ਨਾਲ ਮਾੜਾ ਦੇਖ ਨਹੀਂ ਸਕਦੇ, ਅਸੀਂ ਕੰਨਾਂ ਨਾਲ ਸੁਣ ਨਹੀਂ ਸਕਦੇ, ਜ਼ੁਬਾਨ ਨਾਲ ਬੋਲ ਨਹੀਂ ਸਕਦੇ, ਰਸਨਾ ਨਾਲ ਮਾੜਾ ਖਾ ਨਹੀਂ ਸਕਦੇ, ਨੱਕ ਨਾਲ ਮਾੜਾ ਸੁੰਘ ਨਹੀਂ ਸਕਦੇ, ਕੰਨਾਂ ਨਾਲ ਨਿੰਦਾ ਚੁਗਲੀ ਸੁਣ ਨਹੀਂ ਸਕਦੇ, ਤੇ ਦਿਮਾਗ ਦੇ ਵਿੱਚ ਮਾੜਾ ਕਿਸੇ ਪ੍ਰਤੀ ਵਿਚਾਰ ਨਹੀਂ ਸਕਦੇ, ਜੇ ਗੁਰੂ ਨੂੰ ਭੇਟਾ ਕਰ ਦਿੱਤਾ। ਇਸ ਵਾਸਤੇ ਅਸੀਂ ਹਾਂ ਤਾਂ ਇੱਕ ਨੰਬਰ ਦੇ ਝੂਠੇ, ਸਰੀਰ ਕਰਕੇ ਕਿਰਪਾ ਹੋਈ ਸਿਰਫ, ਉਹਨੂੰ ਅੰਦਰ ਅਜੇ ਲੈ ਕੇ ਹੀ ਨਹੀਂ ਗਏ ਅੰਤਰੀਵੀ ਭਾਵ ਦੇ ਵਿੱਚ, ਫਿਰ ਗੁਰੂ ਵਾਲਾ ਕਿੱਥੋਂ ਬਣ ਗਿਆ? ਤੂੰ ਤਾਂ ਕੇਵਲ ਡਾਂਗ ਤੋਂ ਡਰਦਾ ਹੈ, ਜਾਂ ਕਿਸੇ ਕੋਲ ਧੰਨ ਦੌਲਤ ਬਹੁਤੀ ਹੈ ਉਹਦੇ ਕੋਲੋਂ ਡਰਦਾ ਹੈ, ਤੇ ਜਿਹੜਾ ਐਸਾ ਡਰ ਰੱਖਦਾ ਹੈ। ਧੰਨ ਸਤਿਗੁਰੂ ਸਾਹਿਬ ਜੀ ਕਹਿੰਦੇ ਐਸੇ ਸਾਕਤਾਂ ਨੇ ਜਿਹੜੇ ਸ਼ਕਤੀ ਤੋਂ ਹੀ ਡਰਦੇ ਆ, ਸ਼ਕਤੀ ਦੇ ਪੁਜਾਰੀ ਹੈ। ਕੇਵਲ ਮਾਇਆ ਧੰਨ ਦੌਲਤ ਦੁਨਿਆਵੀ ਉਹਨਾਂ ਤੋਂ ਹੀ ਡਰ ਰੱਖਦੇ ਆ, ਉਹਨਾਂ ਦੇ ਅੱਗੇ ਜੀ ਹਜ਼ੂਰੀ ਕਰਦੇ ਆ। ਮਾਰੇ ਕਹਿੰਦੇ ਉਹਨਾਂ ਨੇ ਆਪਣੇ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ।
ਸਤਿਗੁਰ ਬੰਧਨ ਤੋੜ ਨਰਾਰੇ ਬਾਹੁੜ ਨਗਰਬ ਮਜਾਰੀ ਜੀਓ।
ਭਾਈ ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ ਪਏ, ਮਹਾਰਾਜ ਇਹ ਤੇ ਬੜਾ ਔਖਾ ਕੰਮ, ਮਾਰੇ ਕਹਿੰਦੇ ਹੈਗਾ ਤੇ ਬੜਾ ਔਖਾ। ਗੁਰ ਪੀਰਾਂ ਕੀ ਚੱਕਰੀ ਮਹਾਂ ਕਰੜੀ ਸੁੱਖ ਸਾਰ, ਹੈਗੀ ਮਹਾਨ ਕਰੜੀ ਹੈ ਪਰ ਅੰਤਰੀ ਵੀ ਸੁੱਖ ਦੇਣ ਵਾਲੀ ਹੋ। ਸਤਿਗੁਰੂ ਦੀ ਸ਼ਰਨ ਵਿੱਚ ਪਏ, ਆਪਣਾ ਆਪ ਗੁਰੂ ਨੂੰ ਸੌਂਪ ਦੇ, ਤੇ ਮਹਾਰਾਜ ਕਹਿੰਦੇ ਬੰਧਨ ਤੋੜ ਨਿਰਾਰੇ, ਤੇਰੇ ਸਾਰੇ ਹੰਕਤਾ ਮਮਤਾ ਦੇ ਬੰਧਨ, ਸੇਵਾ ਸਿਮਰਨ ਦਾ ਜੋ ਹੰਕਾਰ ਕਰਦਾ ਹੈ ਆਪਣੀ ਚੰਗਿਆਈ ਦਾ, ਦੂਸਰਿਆਂ ਦੀ ਬੁਰਿਆਈ ਵੇਖ ਕੇ ਹਉਮੈ ਕਰਦਾ ਕਿ ਮੈਂ ਚੰਗਾ ਉਹ ਮਾੜਾ, ਇਹ ਬੰਧਨ ਸਾਰੇ ਟੁੱਟ ਜਾਣਗੇ ਫਿਰ ਤੇਰੇ, ਫਿਰ ਤੂੰ ਹੰਕਾਰ ਨਹੀਂ ਕਰੇਗਾ, ਬਾਰ ਬਾਰ ਜੂਨਾਂ ਦੇ ਵਿੱਚ ਵੀ ਨਹੀਂ ਪਵੇਗਾ।
ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ।
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਹਿਰਦੇ ਵਿੱਚ ਗਿਆਨ ਰੂਪੀ ਰਤਨ, ਜਿਹਦੇ ਵਿੱਚ ਰਤ ਨਾ ਮੋਹ ਨਹੀਂ ਰਹਿੰਦਾ, ਪ੍ਰੇਮ ਨਹੀਂ ਰਹਿੰਦਾ ਦੁਨੀਆਂ ਦੇ ਨਾਲ, ਬੈਰਾਗ ਹੀ ਬੈਰਾਗ ਪ੍ਰਾਪਤ ਹੁੰਦਾ ਹੈ, ਐਸਾ ਜਿਹੜਾ ਗਿਆਨ ਰੂਪੀ ਰਤਨ ਹੈ ਉਹ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ, ਜਿਸ ਕਰਕੇ ਮਹਾਰਾਜ ਕਹਿੰਦੇ ਮਨ ਦੇ ਵਿੱਚ ਨਿਰੰਕਾਰੀ ਨਿਰਗੁਣ ਸਰੂਪ ਜਿਹੜਾ ਬ੍ਰਹਮ ਹੈ ਉਹ ਪ੍ਰਗਟ ਹੋ ਪੈਂਦਾ ਹੈ। ਇਹ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਉਸ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਿਆਰੇ, ਜਿਨ੍ਹਾਂ ਨੇ ਅਜੇ ਜਵਾਨੀ ਆ ਰਹੀ ਸੀ, ਸੁਲਤਾਨਪੁਰ ਲੋਧੀ ਵਿੱਚ ਬੈਠ ਕੇ ਹੱਟ ਚਲਾ ਕੇ ਦੱਸਿਆ, ਉਹ ਬਿਜ਼ਨਸ ਕਰਨ ਵਾਲੇ ਲੋਕੋ, ਬਿਜ਼ਨਸ ਕਿਸ ਤਰ੍ਹਾਂ ਕਰੀਦਾ ਅਸੀਂ ਤੁਹਾਨੂੰ ਦੱਸਦੇ। ਸਤਿਗੁਰੂ ਜੀ ਉਹਨਾਂ ਹੀ ਘਰ ਵਿੱਚ ਪੈਸਾ ਦਿੰਦੇ ਆ ਜਿਹਦੇ ਨਾਲ ਘਰ ਦਾ ਗੁਜ਼ਾਰਾ ਚੱਲੀ ਜਾਵੇ, ਬਾਕੀ ਆਮਦਨੀ ਦੇ ਨਾਲ ਗਰੀਬਾਂ ਦੀ ਮਦਦ ਕਰਦੇ ਆ। ਧੰਨ ਗੁਰੂ ਨਾਨਕ ਦੇਵ ਜੀ ਨੇ ਦੁਕਾਨ ਵਿੱਚ ਬੈਠ ਕੇ ਮੋਦੀ ਦੀ ਕਿਰਤ ਕਰਨੀ ਵੀ ਦੱਸੀ ਹੈ, ਅਤੇ ਬਾਅਦ ਵਿੱਚ ਕਰਤਾਰਪੁਰ ਸਾਹਿਬ ਵਿੱਚ ਖੇਤੀਬਾੜੀ ਕਰਕੇ ਇਹ ਵੀ ਦੱਸਿਆ ਖੇਤੀ ਕਿਸ ਤਰ੍ਹਾਂ ਦੀ ਕਰੀਦੀ ਹੈ। ਗੁਰਮੁਖੋ, ਇਹ ਦੋਵੇਂ ਹੀ ਸਮਾਜ ਦੀਆਂ ਬਾਹਾਂ ਨੇ, ਜੇ ਇੱਕ ਵੀ ਚੀਜ਼ ਤਬਾਹ ਹੋ ਗਈ ਤਾਂ ਦੁਨੀਆਂ ਦਾ ਬੈਲੈਂਸ ਵਿਗੜ ਜਾਏਗਾ ਬਿਲਕੁਲ। ਇਹ ਦੋਵੇਂ ਅਤ ਜ਼ਰੂਰੀ ਨੇ, ਸਤਿਗੁਰੂ ਕਿਰਪਾ ਕਰਨ। ਐਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਸੰਸਾਰ ਨੂੰ ਸੁਮਤ ਬਖਸ਼ਣ। ਹੁਣ ਜਿਵੇਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਆਓ ਪਿਆਰਿਓ, ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਹੈ, ਜਿਨ੍ਹਾਂ ਦੇ ਹਿਰਦੇ 'ਚ ਨਿਰੰਕਾਰੀ ਪ੍ਰਗਟ ਹੋ ਗਿਆ, ਉਹ ਕੀ ਬੇਨਤੀਆਂ ਕਰਦੇ ਨੇ, ਉਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ, ਉਹ ਬੇਨਤੀਆਂ ਅਤੇ ਪ੍ਰੀਤੀ ਕਿਸ ਤਰ੍ਹਾਂ ਵਾਹਿਗੁਰੂ ਨਾਲ ਕਰਦੇ ਆ, ਕਿਉਂਕਿ ਪਿਛਲੇ ਅੱਜ ਦੇ ਸ੍ਰੀ ਮੁੱਖ ਵਾਕ 'ਚ ਦੱਸਿਆ ਨਾ, ਉਹਨਾਂ ਹੀ ਪ੍ਰੇਮ ਕਰ, ਉਹਦੇ ਕੋਲੋਂ ਮੰਗ, ਅਤੇ ਜਿਹੜੇ ਉਹਦੇ ਬਣ ਜਾਂਦੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹਨ।
ਪ੍ਰਭ ਤੁਝ ਬਿਨਾ ਨਹੀਂ ਹੋਰ,
ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਗੈਰ ਸਾਡਾ ਹੋਰ ਕੋਈ ਨਹੀਂ ਹੈ।
ਮਨ ਪ੍ਰੀਤ ਚੰਦ ਚਕੋਰ,
ਮਨ ਮਹਾਰਾਜ ਜੀ ਜਿਵੇਂ ਮਨ ਦੇ ਵਿੱਚ ਚਕੋਰ ਚੰਦਨਾ ਪ੍ਰੀਤ ਕਰਦੀ ਹੈ ਨਾ, ਇਸ ਤਰ੍ਹਾਂ ਸਾਡੀ ਵੀ ਤੁਹਾਡੇ ਨਾਲ ਪ੍ਰੀਤ ਹੈ। ਜਿਵੇਂ ਚੰਦਰਮਾ ਚੱਲਦਾ ਚੱਲਦਾ ਲਹਿੰਦੇ ਵਿੱਚ ਡੁੱਬਣ ਚਲੇ ਜਾਂਦਾ ਹੈ, ਅਤੇ ਪੁੰਨਿਆ ਵਾਲੇ ਦਿਨ ਗੁਰਮੁਖੋ ਜਿਹੜੀ ਚਕੋਰ ਹੈ ਨਾ, ਉਹ ਜਿਹੜੀ ਹੈ ਜਿਸ ਜਦੋਂ ਚੜ੍ਹਦੇ ਚੰਦਰਮੇ ਨੂੰ ਦੇਖਦੀ ਹੈ, ਉੱਧਰ ਨੂੰ ਮੂੰਹ ਰੱਖਦੀ ਹੈ ਅਤੇ ਧੌਰ ਪਛਾਣ ਨੂੰ ਲੈ ਜਾ ਚਲੀ ਜਾਂਦੀ ਲੈ ਕੇ, ਅਤੇ ਉਲਟ ਕੇ ਥੱਲੇ ਡਿੱਗ ਪੈਂਦੀ ਹੈ। ਸ਼ਿਕਾਰੀ ਜੇ ਕਿਤੇ ਉਹਨੂੰ ਮੱਘ ਦਾ ਕੋਲਾ ਸੁੱਟਦੇ ਨਾ ਉਹਦੇ ਅੱਗੇ, ਉਹ ਚੰਦਰਮਾ ਸਮਝ ਕੇ ਮੂੰਹ 'ਚ ਪਾ ਲੈਂਦੀ ਹੈ, ਮੂੰਹ ਸੜ ਜਾਵੇ ਪਰ ਉਹ ਪ੍ਰੀਤ ਨਹੀਂ ਛੱਡਦੀ। ਗੁਰਸਿੱਖਾ, ਗੁਰੂ ਰੂਪ ਚੰਦਰਮਾ ਨਾਲ ਪ੍ਰੀਤ ਕਰ। ਤੇਰੀ ਪਰਾਲਭ ਰੂਪੀ ਧੌਲ ਭਾਵੇਂ ਪਲਟ ਜਾਵੇ, ਧਰਤੀ 'ਤੇ ਡਿੱਗ ਪਵੇ, ਭਾਵੇਂ ਤੈਨੂੰ ਕੋਲਿਆਂ ਵਾਂਗੂ ਦੁੱਖ ਸਹਾਰਨੇ ਪਏ ਕੋਲੇ ਖਾਣ ਰੂਪ, ਪਰ ਗੁਰੂ ਨਾਲ ਪ੍ਰੀਤ ਨਾ ਛੱਡ।
ਜਿਉਂ ਮੀਨ ਜਲ ਸਿਉਂ ਹੇਤ,
ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਨਾਲ ਹੇਤ ਪ੍ਰੇਮ ਕਰਦੀ ਹੈ, ਮੱਛੀ ਕੱਟੀ ਜਾਵੇ, ਵੱਢੀ ਜਾਵੇ, ਫੜੀ ਜਾਵੇ, ਪਰ ਪ੍ਰੇਮ ਨਹੀਂ ਛੱਡਦੀ ਮਨ ਨਾਲ, ਮਨ ਦਾ ਪਾਣੀ ਨਾਲ ਪ੍ਰੇਮ ਨਹੀਂ ਛੱਡਦੀ। ਇਸੇ ਤਰ੍ਹਾਂ ਗੁਰਸਿੱਖ ਬਾਣੀ ਦਾ ਪ੍ਰੇਮ ਨਹੀਂ ਛੱਡਦਾ। ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ 'ਚ ਪਵਾਉਣੇ ਪੈ ਗਏ, ਪਰ ਪ੍ਰੀਤ ਨਹੀਂ ਗੁਰਸਿੱਖੀ ਦੀ ਭੈਣਾਂ ਨੇ ਛੱਡੀ। ਬੰਦ ਬੰਦ ਕੱਟੇ ਗਏ ਮੱਛੀ ਦੀ ਨਿਆਈ, ਪਰ ਪ੍ਰੀਤ ਨਹੀਂ ਛੱਡੀ ਗੁਰਬਾਣੀ ਦੀ। ਭਾਈ ਮਨੀ ਸਿੰਘ ਜੀ ਨੇ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਕਰਦੇ ਜੋ ਮੁੱਖ ਗ੍ਰੰਥੀ ਵੀ ਰਹੇ ਨੇ। ਗੁਰਮੁਖੋ, ਇਹਨਾਂ ਸਰੀਰ ਦੇ ਟੁਕੜਿਆਂ ਵਿੱਚੋਂ 16 ਅਸ਼ਟਪਦੀਆਂ ਸੁਖਮਨੀ ਸਾਹਿਬ ਜੀ ਦੀਆਂ ਸੰਪੂਰਨ ਕੀਤੀਆਂ। ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਚੱਲ ਰਹੀ ਸੀ ਜਦੋਂ ਬੰਦ ਬੰਦ ਕਟਾਉਂਦਿਆਂ ਸੀਸ ਵੀ ਕੱਟਿਆ ਗਿਆ, ਪਰ ਸੁਖਮਨੀ ਸਾਹਿਬ ਬੰਦ ਨਹੀਂ ਹੋਇਆ। ਐਸੀ ਪ੍ਰੀਤ ਤੇਰੀ ਚਾਹੀਦੀ ਹੈ ਮੱਛੀ
ਵਾਂਗੂੰ।
ਜਿਵੇਂ ਅਲ ਨਾਮ ਭੌਰੇ ਦਾ ਕਮਲ ਦੇ ਫੁੱਲ ਦੇ ਵਿੱਚ ਸੁਗੰਧੀ ਲੈਣ ਬੈਠ ਜਾਂਦਾ ਹੈ ਤੇ ਬੈਠਾ ਸਾਰੀ ਰਾਤ ਸੁਗੰਧੀ ਲੈਂਦਾ ਰਹਿੰਦਾ ਹੈ, ਸਵੇਰੇ ਕੰਡਾ ਚੁਭਦਾ ਹੈ ਪਰ ਫੁੱਲ ਨੂੰ ਨਹੀਂ ਛੱਡਦਾ, ਜਦੋਂ ਸ਼ਾਮੀ ਬੰਦ ਹੋ ਜਾਂਦਾ ਨਾ, ਸਵੇਰ ਦਾ ਬੈਠਾ ਸ਼ਾਮਾਂ ਪੈ ਗਈਆਂ, ਦਿਨ ਡੁੱਬ ਗਿਆ ਪਰ ਪ੍ਰੀਤ ਨਹੀਂ ਛੱਡੀ, ਕਮਲ ਫੁੱਲ ਬੰਦ ਹੋ ਗਿਆ, ਕੰਡੇ ਚੁਭੇ, ਉਹਦੇ ਵਿੱਚ ਕੰਡਾ ਵੀ ਹੁੰਦਾ ਪਰ ਪ੍ਰੀਤ ਨਹੀਂ ਛੱਡੀ। ਸਵੇਰੇ ਆਇਆ ਅਤਰ ਕੱਢਣ ਵਾਲਾ, ਉਹਨੇ ਪੁੱਟ ਕੇ ਉਬਲਦੇ ਕੜਾਹੇ ਦੇ ਵਿੱਚ ਵੀ ਪਾ ਦਿੱਤਾ, ਅਤਰ ਨਿਕਲ ਗਿਆ ਵਿੱਚੇ ਹੀ, ਰਿੱਝ ਗਿਆ ਪਰ ਪ੍ਰੀਤ ਨਹੀਂ ਛੱਡੀ। ਇਸ ਤਰ੍ਹਾਂ ਗੁਰਮੁਖ ਗੁਰਸਿੱਖ ਗੁਰੂ ਦੇ ਚਰਨ ਕਮਲਾਂ ਦੇ ਵਿੱਚ ਐਨ ਵਿਧੇ ਰਹਿੰਦੇ ਆ। ਜਿਵੇਂ ਭਾਈ ਗੋਂਦਾ ਜੀ ਆਪ ਬੈਠੇ ਨੇ ਕਾਬੁਲ ਦੇ ਵਿੱਚ ਗੁਰਮਤਿ ਪ੍ਰਚਾਰ ਕਰਨ ਗਏ, ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਨੇ, ਅਤੇ ਗੁਰਮੁਖੋ ਉੱਥੋਂ ਹੀ ਚਰਨ ਫੜ ਲਏ ਸਮਾਧੀ ਵਿੱਚ। ਇੱਧਰ ਗੁਰੂ ਸਾਹਿਬ ਜੀ ਵੀ ਬੈਠੇ, ਇੱਧਰ ਗੁਰੂ ਸਾਹਿਬ ਜੀ ਨੇ ਵੀ ਪ੍ਰੀਤ ਨਹੀਂ ਛੱਡੀ, ਭਾਵੇਂ ਭੁੱਖ ਰੂਪੀ ਕੰਡੇ ਚੁੱਭ ਰਹੇ ਨੇ, ਭਾਵੇਂ ਅੰਦਰ ਕੋਈ ਵੀ ਦੁੱਖ ਹੋਵੇ, ਪਿਆਸ, ਕੋਈ ਪਾਣੀ ਨਹੀਂ ਪੀਤਾ, ਐਨ ਸਮਾਧੀ ਵਿੱਚ ਬੈਠੇ ਹੈ। ਜਦੋਂ ਸਮਾਧੀ ਖੁੱਲ੍ਹੀ ਇੱਧਰ, ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਉਦੋਂ ਹੀ ਚਰਣੇ ਲਾਏ ਹੈ, ਅਤੇ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਹੁਣ ਤਾਂ 2-3 ਵੱਜ ਗਏ, ਅੱਜ ਲੰਗਰ ਵੀ ਨਹੀਂ ਛਕਿਆ, ਸਵੇਰ ਦੀਆਂ ਸੰਗਤਾਂ ਬੈਠੀਆਂ। ਧੰਨ ਸਾਹਿਬ ਗੁਰੂ ਹਰਿਰਾਏ ਸਾਹਿਬ ਕਹਿੰਦੇ, ਗੁਰਸਿੱਖੋ काबुल दे विच बैठे हो भाई गोंदे जी ने साडे चरण फड़े हुए सी समाधि विच ते उहदी इह समाधि किदां तोड़ देंदे उहने हुण समाधि छड्डी है नाम दी साडे चरण छड्ड दित्ते है असीं वी उठ पए आ चलो जा के भोजन छकीए गुरसिख कदी भी प्रीत नहीं छड्डदे प्रेमा भगती दी सुगंधी ਭਾਵੇਂ ਦੁੱਖਾਂ ਰੂਪੀ ਕੰਡੇ ਵੀ ਝੱਲਣੇ ਪੈਣ
ਜਿਉਂ ਚੱਕਵੀ ਸੂਰਜ ਆਸ
ਜਿਵੇਂ ਚੱਕਵੀ ਨੂੰ ਸੂਰਜ ਦੀ ਆਸ ਹੈ ਕਿਉਂਕਿ ਗੁਰਮੁਖੋ ਚੱਕਵੀ ਤੇ ਚੱਕਵਾ ਰਾਤ ਨੂੰ ਵਿਛੜ ਜਾਂਦੇ ਨੇ ਰਾਤ ਨੂੰ ਇਹਨਾਂ ਦਾ ਮਿਲਾਪ ਨਹੀਂ ਹੁੰਦਾ ਸਾਰੀ ਸ੍ਰਿਸ਼ਟੀ ਦੇ ਵਿੱਚ ਜੀਵਾਂ ਦਾ ਰਾਤ ਨੂੰ ਮਿਲਾਪ ਹੁੰਦਾ ਇਕੱਠੇ ਬੈਠਦੇ ਨੇ ਜੋੜੇ ਪਰ ਇਹ ਵਿਛੜ ਜਾਂਦੇ ਇੱਕ ਨਦੀ ਦੇ ਉਸ ਪਾਸੇ ਇੱਕ ਉਸ ਪਾਸੇ ਬੋਲਦਾ ਹੈ ਜਦੋਂ ਉੱਡ ਕੇ ਚੱਕਵਾ ਦੂਜੇ ਪਾਸੇ ਜਾਂਦਾ ਚੱਕਵੀ ਉੱਡ ਉਹ ਪਾਣੀ ਵਿੱਚ ਪਰਛਾਵਾਂ ਉੱਧਰੋਂ ਦੇਖਦੀ ਹੈ ਚੰਦਰਮਾ ਦੇ ਪ੍ਰਕਾਸ਼ ਦੇ ਵਿੱਚ ਤੇ ਫਿਰ ਉਹ ਦੂਜੇ ਪਾਸੇ ਉੱਡ ਕੇ ਜਾਂਦੀ ਚੱਕਵਾ ਦੂਜੇ ਪਾਸੇ ਚਲੇ ਜਾਂਦਾ ਸੂਰਜ ਦੀ ਆਸ ਹੁੰਦੀ ਹੈ ਸੂਰਜ ਚੜ੍ਹਦਾ ਤੇ ਮਿਲਾਪ ਹੋ ਜਾਂਦਾ ਇਸੇ ਤਰ੍ਹਾਂ ਚੱਕਵਾ ਤੇ ਚੱਕਵੀ ਦੀ ਨਿਆਈ ਇਹ ਜੀਵ ਹੈ ਚੱਕਵੀ ਦੀ ਨਿਆਈ ਤੇ ਚੱਕਵਿਆਂ ਦੀ ਨਿਆਈ ਜਿਹੜੇ ਹਨ ਉਹ ਬ੍ਰਹਮ ਗਿਆਨ ਹੈ ਤੇ ਗੁਰਮੁਖੋ ਅਵਿਦਿਆ ਰੂਪੀ ਰਾਤ ਹੈ ਬੈਰਾਗ ਰੂਪੀ ਚੰਦਰਮਾ ਚੜਿਆ ਹੋਇਆ ਹੈ ਚੰਦਰਮਾ ਜਿਵੇਂ ਪ੍ਰਕਾਸ਼ ਤੇ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਚੱਕਵੇ ਰੂਪੀ ਗਿਆਨ ਰੂਪੀ ਕੁਝ ਝਲਕਾਰੇ ਤੇ ਵੱਜਦੇ ਹੈ ਪਰ ਪੂਰਨ ਗਿਆਨ ਨਹੀਂ ਪੂਰਨ ਗੁਰੂ ਰੂਪੀ ਸੂਰਜ ਦੇ ਚੜ੍ਹਨ ਦੀ ਆਸ ਹੈ ਇਸ ਵਾਸਤੇ ਗੁਰੂ ਸਾਹਿਬ ਜੀ ਰੂਪੀ ਸੂਰਜ ਜਿਵੇਂ ਚਿਰ ਚੜ੍ਹਦਾ ਨਹੀਂ ਹਿਰਦੇ ਵਿੱਚ ਆਤਮਕ ਗਿਆਨ ਨਹੀਂ ਹੋ ਸਕਦਾ ਜਿਵੇਂ ਚੱਕਵਾ ਤੇ ਚੱਕਵੀ ਪ੍ਰੀਤ ਕਰਦੇ ਹੈ ਇਸੇ ਤਰੀਕੇ ਨਾਲ ਗੁਰਸਿੱਖ ਨੂੰ ਗੁਰੂ ਨਾਲ ਪ੍ਰੀਤ ਹੈ
ਨਾਨਕ ਚਰਨ ਪਿਆਸ
ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਹਿਰਦੇ ਵਿੱਚ ਗੁਰਮੁਖਾਂ ਦੇ ਚਰਨਾਂ ਦੀ ਪਿਆਸ
ਤਰੁਣ ਭਰਤ ਪੁਰਾਣ
ਜਿਸ ਤਰ੍ਹਾਂ ਨੌਜਵਾਨ ਇਸਤਰੀ ਜਿਹੜੀ ਭਾਗਾਂ ਵਾਲੀ ਪਤੀਵਰਤਾ ਹੈ ਉਹਨੂੰ ਆਪਣੇ ਪਤੀ ਨਾਲ ਬਹੁਤ ਪ੍ਰੀਤ ਹੁੰਦੀ ਹੈ ਤੇ ਵਿਛੋੜਾ ਪੈਣ ਤੇ ਪ੍ਰਾਣ ਵੀ ਤਿਆਗ ਦਿੰਦੀ ਹੈ ਬਹੁਤ ਘੱਟ ਖਾਣਾ ਹੋ ਜਾਂਦਾ ਹੈ ਬੱਚਿਆਂ ਨਾਲ ਖਿੱਜ ਵੀ ਆਉਂਦੀ ਹੈ ਘਰ ਦੇ ਵਿੱਚ ਜੇ ਪਤੀ ਕਿਤੇ ਆ ਦੂਰ ਗਿਆ ਹੋਵੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਰੂਪੀ ਪਤੀ ਆ ਸਾਖਿਆਤ ਕਾਰ ਹਿਰਦੇ ਇਸੇ ਵਾਸਤੇ ਬਾਣੀ ਪੜ੍ਹਨ ਵਾਲੇ ਜਿਹੜੇ ਨੌਜਵਾਨ ਯਾਨੀ ਕਿ ਜੇ ਨੌਜਵਾਨ ਬੀਬੀ ਦੀ ਨਿਆਈ ਜਿਨ੍ਹਾਂ ਦੇ ਹਿਰਦੇ ਵਿੱਚ ਸ਼ੌਕ ਰੂਪੀ ਅਵਸਥਾ ਬੜੀ ਹੈ ਨਾਮ ਸਿਮਰਨ ਕਰਨ ਦੀ ਬੰਦਗੀ ਦੀ ਬਹੁਤ ਜ਼ਿਆਦਾ ਪ੍ਰੀਤ ਹੈ ਹਿਰਦੇ ਵਿੱਚ ਬੈਰਾਗ ਵੀ ਹੈ ਪ੍ਰੇਮ ਵੀ ਹੈ ਪਰ ਮਿਲਦਾ ਨਹੀਂ ਇਸ ਵਾਸਤੇ ਖਿੱਜ ਵੀ ਹੈਗੀ ਹੈ ਸਤਿਗੁਰੂ ਕਿਰਪਾ ਕਰ
ਲੋਭੀ ਧਨ ਦਾਨ
ਭਾਈ ਜਿਵੇਂ ਲੋਭੀ ਬੰਦੇ ਨੂੰ ਧਨ ਦਾਨ ਦਿਓ ਤੇ ਬੜਾ ਖੁਸ਼ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਅਸੀਂ ਵੀ ਨਾਮ ਦੇ ਲੋਭੀ ਹਾਂ ਕਿਰਪਾ ਕਰਕੇ ਨਾਮ ਦਾਨ ਦਿਓ ਸਿਮਰਨ ਭਜਨ ਦਾ
ਦੁੱਧ ਜਲ ਹੈ ਸੰਯੋਗ
ਜਿਵੇਂ ਭਾਈ ਦੁੱਧ ਦਾ ਤੇ ਜਲ ਦਾ ਸੰਯੋਗ ਹੈ ਜਦੋਂ ਦੁੱਧ ਚੜ੍ਹਦਾ ਨਾ ਭੱਠੀ ਦੇ ਉੱਤੇ ਤੇ ਪਾਣੀ ਆਪ ਸੜਦਾ ਦੁੱਧ ਨੂੰ ਸਣ ਨਹੀਂ ਦਿੰਦਾ ਪਾਣੀ ਨੂੰ ਸੜਦਾ ਵੇਖ ਕੇ ਗੁਰਮੁਖੋ ਦੁੱਧ ਤਾਂ ਨੂੰ ਉਬਾਲਾ ਮਾਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕੋਲੋਂ ਫਿਰ ਪਾਣੀ ਦੇ ਛੱਟੇ ਮਾਰ ਦਈਏ ਤੇ ਦੁੱਧ ਨੂੰ ਲੱਗਦਾ ਹੈ ਕਿ ਮੇਰਾ ਪਿਆਰਾ ਜਿਹੜਾ ਪ੍ਰੇਮੀ ਹੈ ਪਾਣੀ ਉਹ ਮੈਨੂੰ ਫਿਰ ਮਿਲ ਗਿਆ ਉੱਠਾਂ ਬੈਠ ਜਾਂਦਾ ਜਿਵੇਂ ਦੁੱਧ ਦੀ ਕੀਮਤ ਬਹੁਤੀ ਪਾਣੀ ਦੀ ਥੋੜ੍ਹੀ ਪਰ ਜਿਹੜਾ ਪਾਣੀ ਦੁੱਧ ਵਿੱਚ ਮਿਲ ਜਾਵੇ ਤੇ ਉਹਦੀ ਵੀ ਕੀਮਤ ਵਧਾ ਦਿੰਦਾ ਹੈ ਦੁੱਧ ਇਸੇ ਤਰੀਕੇ ਨਾਲ ਗੁਰਮੁਖੋ ਜਿਹੜਾ ਪਰਮਾਤਮਾ ਰੂਪੀ ਦੁੱਧ ਦੇ ਵਿੱਚ ਮਿਲ ਜਾਂਦਾ ਹੈ ਗੁਰਮੁਖ ਪਰਮਾਤਮਾ ਉਹਦੀ ਵੀ ਕੀਮਤ ਵਧਾ ਦਿੰਦਾ ਹੈ ਆਪਣੇ ਸਮਾਨ ਪੂਜਾ ਕਰਾ ਦਿੰਦਾ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਭਗਤੀ ਆਪਣਾ ਜੈ ਜੈਕਾਰ ਪਾਉਂਦੀ ਹੈ ਤੇ ਉਦੋਂ ਕੀ ਕਰਦਾ ਹੈ ਉਹ ਪਰਮਾਤਮਾ ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਾਉਂਦਾ ਹਰ ਆਪਣੀ ਵਡਿਆਈ ਪਾਉਂਦੀ ਜਨ ਕਾ ਜੈਕਾਰ ਕਰਾਈ ਜਨਾਂ ਦਾ ਵੀ ਜੈਕਾਰ ਕਰਾ ਦਿੰਦੀ ਜੈ ਜੈਕਾਰ ਆਪਾਂ ਇਸੇ ਵਾਸਤੇ ਗੁਰਮੁਖਾਂ ਭਗਤਾਂ ਦਾ ਕਰਦੇ ਹਨ ਉਹ ਵਾਹਿਗੁਰੂ ਨੂੰ ਪਾਉਂਦਾ ਹੈ ਐਸੀ ਪ੍ਰੀਤ ਹੈ ਤੇ ਜੇ ਕਿਤੇ ਪਿਆਰੇ ਹੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬਾਰੇ ਜੋ ਕੋਈ ਦਾਗ ਲਾਉਣਾ ਚਾਹੁੰਦਾ ਹੈ ਕੋਈ ਮਾੜਾ ਕਹਿਣਾ ਚਾਹੁੰਦਾ ਹੈ ਤੇ ਗੁਰਮੁਖ ਪਿਆਰੇ ਆਪਣੀ ਕੁਰਬਾਨੀ ਕਰਕੇ ਵਾਹਿਗੁਰੂ ਨੂੰ ਜਿੰਨੇ ਚਿਰ ਪ੍ਰਾਣ ਹਨ ਦਾਗ ਨਹੀਂ ਲੱਗਣ ਦਿੰਦੇ ਆਪਣਾ ਆਪ ਸਾੜਦੇ ਰਹਿੰਦੇ ਦੋਲੀ ਪ੍ਰੀਤ ਹੈ ਤੇ ਅਕਾਲ ਪੁਰਖ ਵਾਹਿਗੁਰੂ ਵੀ ਫਿਰ ਪ੍ਰਹਿਲਾਦ ਦੀ ਜਿਵੇਂ ਰੱਖਿਆ ਕੀਤੀ ਇਸ ਤਰ੍ਹਾਂ ਨਰਸਿੰਘ ਰੂਪ ਹੋ ਕਰਕੇ ਪ੍ਰਗਟ ਹੋ ਕੇ ਫਿਰ ਉਹਨਾਂ ਦੁਖੀਆਂ ਤੇ ਦੁਸ਼ਟਾਂ ਨੂੰ ਨਿਵਾਰ ਦਿੰਦਾ ਹੈ ਉਹਨਾਂ ਦਾ ਨਾਸ ਕਰ ਦਿੰਦਾ ਇਸ ਤਰ੍ਹਾਂ ਦੁੱਧ ਵਰਗੀ ਪ੍ਰੀਤ ਹੈ
ਮਹਾ ਕੁਦਿਆਰਥ ਭੋਗ
ਜਿਵੇਂ ਮਹਾਨ ਕੋਈ ਭੁੱਖਾ ਹੋਵੇ ਉਹਨੂੰ ਭੋਗ ਪਦਾਰਥ ਬੜੇ ਚੰਗੇ ਲੱਗਦੇ ਆ ਜਿਵੇਂ ਹੁਣ ਕੜਾਹ ਪ੍ਰਸ਼ਾਦ ਮਿਲਣਾ ਨਾ ਜਿਹਨਾਂ ਨੂੰ ਇਹ ਹੁੰਦਾ ਹੈ ਗੁਰਮੁਖਾਂ ਨੂੰ ਕਿ ਭੁੱਖ ਜੀ ਵੀ ਲੱਗੀ ਹੈ ਚਲੋ ਕੜਾਹ ਪ੍ਰਸ਼ਾਦ ਛਕਦੇ ਨਾਲੇ ਬਹੁਤ ਆਨੰਦਦਾਇਕ ਸਤਿਗੁਰਾਂ ਦੇ ਦਰ ਘਰ ਦਾ ਪ੍ਰਸ਼ਾਦ ਹੈ ਨਾਲੇ ਕੁਝ ਭੁੱਖ ਮਿਟ ਜਾਏਗੀ ਤੇ ਫਿਰ ਕੜਾਹ ਪ੍ਰਸ਼ਾਦ ਬਣਾਉਣ ਵਾਸਤੇ ਗੁਰਮੁਖੋ ਆਟਾ ਵੀ ਚਾਹੀਦਾ, ਘਿਓ ਵੀ ਚਾਹੀਦਾ, ਖੰਡ ਵੀ ਚਾਹੀਦੀ ਹੈ, ਪਾਣੀ ਵੀ ਚਾਹੀਦਾ ਹੈ, ਅੱਗ ਵੀ ਚਾਹੀਦੀ ਹੈ। ਇਸ ਸਤਿਗੁਰੂ ਜੀ ਸਾਨੂੰ ਐਸਾ ਹੀ ਪਦਾਰਥ ਦਿਓ। ਮਹਾਰਾਜ ਕਹਿੰਦੇ ਫਿਰ ਬਾਣੀ ਪੜਿਆ ਕਰ, ਇਹਦੇ ਵਿੱਚ ਗਿਆਨ ਰੂਪੀ ਮੈਦਾ ਵੀ ਹੈਗਾ ਜੀ, ਇਹਦੇ ਵਿੱਚ ਪ੍ਰੇਮ, ਇਹਦੇ ਵਿੱਚ ਜਿਹੜੀ ਹੈ ਉਹ ਪਿਆਰ ਜੋ ਗੁਰੂ ਸਾਹਿਬ ਜੀ ਦਿਖਾਉਂਦੇ ਆ ਕਿ ਭਗਤਾਂ ਨਾਲ ਬੜਾ ਪਿਆਰ ਕਰਦੇ ਆ ਅਕਾਲ ਪੁਰਖ ਵਾਹਿਗੁਰੂ, ਐਸੀ ਖੰਡ ਵੀ ਇਹਦੇ ਵਿੱਚ ਹੈਗੀ ਤੇ ਇਹਦੇ ਵਿੱਚ ਨਾਮ ਰੂਪੀ ਘਿਓ ਵੀ ਹੈਗਾ ਤੇ ਇਹਦੇ ਵਿੱਚ ਗੁਰਸਿੱਖ ਕਿਸ ਤਰ੍ਹਾਂ ਪਿਆਰ ਕਰਦੇ ਆ ਗੁਰੂ ਦੇ ਨਾਲ, ਇਹ ਗੁਰਮੁਖੋ ਪਾਣੀ ਵੀ ਹੈਗਾ। ਤੇ ਹੁਣ ਲੋੜ ਕਿਹਦੀ ਹੈ? ਤਪ ਰੂਪੀ ਅਗਨੀ ਦੀ। ਜੇ ਤਪ ਕਰਾਂਗੇ ਫਿਰ ਨਾਮ ਰੂਪੀ ਕੜਾ ਪ੍ਰਸ਼ਾਦ ਮਿਲ ਜਾਏਗਾ। ਤਪੱਸਿਆ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ, ਹਰ ਟਾਈਮ ਸਿਮਣ ਭਜਨ ਵਿੱਚ ਰਹਿਣਾ, ਨਾਮ ਬਾਣੀ ਦੇ ਵਿੱਚ ਰਹਿਣਾ, ਗੁਰੂ ਨਾਲ ਪ੍ਰੀਤ ਕਰਨੀ, ਇਹ ਜਿਹੜਾ ਤਪ ਕਰੇਗਾ ਉਹਨੂੰ ਇਹ ਪਦਾਰਥ ਮਿਲਦਾ ਹੈ। ਮਹਾਰਾਜ ਕਿਰਪਾ ਕਰਕੇ ਸਾਨੂੰ ਦਿਓ।
ਮਾਤ ਪੁੱਤ ਹੇਤੁ,
ਜਿਵੇਂ ਮਾਤਾ ਪੁੱਤਰ ਦੇ ਨਾਲ ਪ੍ਰੀਤ ਕਰਦੀ ਹੈ।
ਸਿਮਰ ਨਾਨਕ ਨੇਤੁ,
ਮਹਾਰਾਜ ਕਹਿੰਦੇ ਇਸ ਤਰ੍ਹਾਂ ਤੂੰ ਵੀ ਸਿਮਰਨ ਕਰ ਲੇਤੀ ਹੀ।
ਦੀਪ ਪਤਨ ਪਤੰਗ,
ਜਿਵੇਂ ਦੀਵੇ ਦੇ ਉੱਤੇ ਪਤੰਗਾ ਸੜਦਾ ਹੈ, ਇਸ ਤਰ੍ਹਾਂ ਗੁਰਮੁਖ ਆਪਣੇ ਵਿਧੀ ਨਿਖੇਧ ਰੂਪੀ ਖੰਭਾਂ ਨੂੰ ਸਾੜ ਕੇ ਭਾਵ ਚੰਗੇ ਕਰਮ ਤੇ ਮਾੜੇ ਕਰਮਾਂ ਨੂੰ ਸਾੜ ਦਿੰਦੇ ਆ, ਪੁੰਨਾਂ ਨੂੰ ਸੁੱਖਾਂ ਨੂੰ ਇੱਥੇ ਭੋਗ ਜਾਂਦੇ ਆ, ਤੇ ਜਿਹੜੇ ਪਾਪ ਕੀਤੇ ਹੋਏ ਆ ਉਹ ਨਿੰਦਕ ਲੋਕ ਗਾਲਾਂ ਕੱਢਣ ਵਾਲੇ ਲੈ ਜਾਂਦੇ ਆ, ਗੁਰਸਿੱਖ ਬਰੀ ਹੋ ਜਾਂਦਾ ਨਾਮ ਸਿਮਰਨ ਵਾਲਾ। ਇਸ ਤਰ੍ਹਾਂ ਵਿਧੀ ਨਿਖੇਧ ਰੂਪੀ ਕਰਮਾਂ ਨੂੰ ਸਾੜ ਕੇ ਬ੍ਰਹਮ ਗਿਆਨ ਦੀ ਅਗਨੀ ਉੱਤੇ ਤੇ ਗੁਰੂ ਦੇ ਚਰਣਾਂ ਚ ਪਹੁੰਚੀਦਾ, ਪਤੰਗਾ ਬਣ
ਜਾਸੰਗ।
ਜਿਸ ਤਰ੍ਹਾਂ ਚੋਰ ਨਿਸੰਗ ਹੋ ਕੇ ਚੋਰੀ ਕਰਦਾ, ਡਰ ਨੀ ਮੰਨਦਾ ਕੁੱਟਦਾ ਕਿਸੇ ਤਰ੍ਹਾਂ ਵੀ, ਮਹਾਰਾਜ ਜਿਵੇਂ ਚੋਰ ਨੀ ਨਾ ਡਰਦਾ, ਅਸੀਂ ਵੀ ਨੀ ਡਰਦੇ, ਅਸੀਂ ਵੀ ਤੇਰੇ ਚੋਰ ਆ। ਕਬੀਰ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਰਾਮ ਨਾਮ ਦੀ ਲੁੱਟ ਪਈ ਹੈ, ਫਿਰ ਪਾਛੇ ਪਛਤਾ ਹੋ ਗਏ ਜੋ ਪ੍ਰਾਣ ਜਾਹੇਗੇ ਛੂਟ। ਪੀਠ ਹੋ ਕੇ ਲੋਕ ਜੋ ਮਰਜ਼ੀ ਕਹੀ ਜਾਣ, ਇਹ ਸਾਰੀ ਦਿਹਾੜੀ ਸ੍ਰੀ ਹਰਿਮੰਦਰ ਸਾਹਿਬ ਹੀ ਬੈਠਾ ਰਹਿੰਦਾ, ਇਹ ਉੱਥੋਂ ਹੀ ਪ੍ਰਸ਼ਾਦਾ ਛਕਦਾ, ਉੱਥੋਂ ਹੀ ਕੜਾਹ ਪ੍ਰਸ਼ਾਦ ਛਕਦਾ, ਕਹਿਣ ਦਿਓ। ਨਿੰਦਾ ਰੂਪੀ ਡਾਂਗਾ ਮਾਰਦੇ ਹੋ ਜਿਹਨੂੰ ਮਾਰਦੇ ਆ, ਵੱਡੇ ਭਾਗਾਂ ਵਾਲੇ ਜੇ ਗੁਰਮੁਖੋ ਸਤਿਗੁਰਾਂ ਦੀਆਂ ਬਖਸ਼ਾਂ ਲਾਓ, ਜੇ ਘਰਾਂ ਵਿੱਚ ਬੈਠੇ ਜੇ ਖੇਤੀਬਾੜੀ ਕਰਦੇ ਆ, ਤੁਰਦੇ ਆ ਫਿਰਦੇ ਆ, ਹਰ ਟਾਈਮ ਨਾਮ ਸਿਮਰਨ ਕਰਨ, ਜਿਹੜਾ ਨਾਮ ਸਿਮਰਨ ਕਰਦਾ ਉਹਨੂੰ ਦੁੱਖ ਪੋ ਨਹੀਂ ਸਕਦੇ ਗੁਰਮੁਖੋ, ਉਹਨੂੰ ਲੱਗ ਨਹੀਂ ਸਕਦੇ। ਜੇ ਉਹਨੂੰ ਕਿਤੇ ਕੁਰਬਾਨੀ ਵੀ ਕਰਨੀ ਪੈ ਜਾਏ ਤੇ ਫਿਰ ਪਾਪੀ ਦਾ ਬੇੜਾ ਡੁੱਬਦਾ, ਇਸ ਵਾਸਤੇ ਉਹ ਸੀਸ ਵੀ ਦੇ ਦਿੰਦੇ। ਇਸ ਵਾਸਤੇ ਪਿਆਰ ਦੇ ਨਾਲ ਮਹਾਰਾਜ ਜੀ ਕਹਿੰਦੇ, ਬੇਨਤੀਆਂ ਕਰਦੇ ਨੇ, ਮਹਾਰਾਜ ਅਸੀਂ ਤੇਰੇ ਚੋਰ ਆ, ਤੇਰੇ ਨਾਮ ਨੂੰ ਚੁਰਾਉਣਾ ਚਾਹੁੰਦੇ, ਕਿਰਪਾ ਕਰੋ ਸਾਡੇ ਤੇ। ਮਹਾਰਾਜ ਕਹਿੰਦੇ ਜਿਵੇਂ ਹਾਥੀ ਜਿਹੜਾ ਕਾਮ ਵਾਸ਼ਨਾ ਦੇ ਵਿੱਚ ਹਥਣੀ ਨੂੰ ਵੇਖ ਕੇ ਵੱਜ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਤੂੰ ਵੀ ਪ੍ਰੀਤ ਕਰ। ਜਿਹੜਾ ਇਹ ਸਰੀਰ ਹੈ, ਮਨ ਹੈ, ਇਹ ਹਾਥੀ ਦੀ ਨਿਆਈ ਹੈ, ਜਿਹੜਾ ਪ੍ਰੇਮ ਰੂਪੀ ਟੋਆ ਪੁੱਟਿਆ ਹੋਇਆ, ਜਿਵੇਂ ਹਾਥੀ ਟੋਏ 'ਚ ਡਿੱਗ ਪੈਂਦਾ, ਕਲਬੂਤ ਦੀ ਹਸਤਨੀ ਬਣਾਈ ਹੁੰਦੀ ਹੈ, ਮੁਕਤੀ ਰੂਪੀ ਹਥਣੀ ਨੂੰ ਵੇਖ ਕੇ ਮਨ ਰੂਪੀ ਹਾਥੀ ਨੂੰ ਪ੍ਰੇਮ ਰੂਪੀ ਟੋਏ ਦੇ ਵਿੱਚ ਬੰਨ ਲਓ ਗੁਰਮੁਖੋ, ਤੁਸੀਂ ਵੀ ਤਰ ਜਾਓਗੇ। ਜਿਵੇਂ ਗ੍ਰਸਤੀ ਜਿਹੜਾ ਵਿਸ਼ਿਆਂ ਵਿਕਾਰਾਂ ਧੰਦਿਆਂ ਨੂੰ ਕਰਦਾ ਰਹਿੰਦਾ ਹੈ, ਇਸ ਤਰ੍ਹਾਂ ਤੂੰ ਵੀ ਪ੍ਰੀਤ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਕਰ। ਜਿਸ ਤਰ੍ਹਾਂ ਜੂਏ ਬਾਜਾਂ ਦੀ ਬਿਸਨ ਨਾਮ ਆਦਤ ਮਾੜੀ ਨਹੀਂ ਜਾਂਦੀ, ਇਸ ਤਰ੍ਹਾਂ ਤੂੰ ਹੀ ਆਪਣੇ ਸਵਾਸਾਂ ਨੂੰ ਨਾਮ ਵਿੱਚ ਲਾ ਕੇ ਕਿਸੇ ਦੀ ਪਰਵਾਹ ਨਾ ਕਰ, ਜਿਵੇਂ ਜੂਏ ਬਾਜ ਪਰਵਾਹ ਨਹੀਂ ਕਰਦੇ ਨਿੰਦਾ ਚੁਗਲੀ ਦੀ, ਤੂੰ ਹੀ ਨਾ ਪਰਵਾਹ ਕਰ ਤੇ ਨਾਮ ਜਪ।
ਨਾਨਕ ਇਹੋ ਮਨ ਲਾਏ,
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਤੁਸੀਂ ਵੀ ਮਨ ਨੂੰ ਲਾ ਲਵੋ।
ਕੁਰੰਗ ਨਾਦਾ ਨੇਹੋ,
ਜਿਸ ਤਰ੍ਹਾਂ ਕੁਰੰਗ ਹਿਰਨ ਦਾ ਨਾਦ ਸ਼ਬਦ ਦੇ ਨਾਲ ਪ੍ਰੇਮ ਹੈ, ਤੂੰ ਵੀ ਹਿਰਨ ਬਣ ਕੇ ਕੀਰਤਨ ਕਥਾ ਨਾਲ ਪ੍ਰੇਮ ਕਰ, ਬਾਣੀ ਪੜ੍ਹਨ ਸੁਣ ਨਾਲ।
ਚਾਤ੍ਰਿਕ ਚਾਹਤ ਮੇਹੋ,
ਜਿਸ ਤਰ੍ਹਾਂ ਚਾਤ੍ਰਿਕ ਬਬੀਹਾ ਬੱਦਲਾਂ ਨੂੰ ਚਾਹੁੰਦਾ ਹੈ, ਤੂੰ ਗੁਰੂ ਰੂਪ ਬੱਦਲ ਨੂੰ ਚਾਹ ਤੇ ਸਵੰਤੀ ਰੂਪ ਬੋਧ ਮਿਲ ਜਾਏਗੀ, ਹਿਰਦੇ ਵਿੱਚ ਸ਼ਾਂਤੀ ਆ ਜਾਵੇਗੀ, ਤੇਰੇ ਬਬੀਆ ਹੀ ਬਣ ਜਾ ਤੂੰ।
ਜੀਵਨ ਸਤਸੰਗ,
ਭਾਈ ਜਨਾਂ ਦਾ ਜੀਵਨ ਹੈ ਸਤਸੰਗਤ ਵਿੱਚ। ਗੁਰਮੁਖੋ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਅੱਜ ਅਸੀਂ ਸਤਸੰਗਤ ਕਰਨ ਨੂੰ ਹਟ ਗਏ, ਇੱਕ ਦਿਨ ਦਾ ਸਮਾਗਮ ਕਰਨਾ, ਲੱਖਾਂ ਰੁਪਈਏ ਫੂਕ ਦੇਣੇ। ਬ੍ਰਹਮ ਗਿਆਨੀ ਗੁਰਮੁਖ ਸੱਤ ਸੱਤ ਦਿਨ ਕਥਾ ਕਰਦੇ ਸੀ ਇੱਕ ਪਿੰਡ ਵਿੱਚ, ਮਹੀਨਾ ਮਹੀਨਾ ਕਰਦੇ ਸੀ ਤਾਂ ਕੁਝ ਅਸਰ ਹੁੰਦਾ ਸੀ। ਤੇ ਗੁਰੂ ਘਰ ਈਰਖਾ ਵਸੀਕਾਰ ਹੋ ਕੇ ਬਣਾਈ ਜਾਂਦੇ ਆ, ਸੇਵਾ ਕੋਈ ਕਰਦਾ ਨਹੀਂ, ਦਿਨੇ ਕੋਈ ਪਹਿਰਾ ਨਹੀਂ ਦਿੰਦਾ। ਗੁਰਮੁਖਾਂ ਦੇ ਵੱਲੋਂ ਬਾਰ ਬਾਰ ਬੇਨਤੀਆਂ, ਸਿੰਘ ਸਾਹਿਬ ਵੱਲੋਂ ਆਦੇਸ਼ ਵੀ ਹੋਣ ਦੇ ਬਾਵਜੂਦ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਹੀਂ, ਆਪਣੇ ਫਰਜ਼ ਨਿਭਾਉਂਦੇ ਨਹੀਂ ਤੇ ਬਸ ਹੱਕ ਹੀ ਜਿਤਾਉਂਦੇ ਜਾਂਦੇ। ਗੁਰਮੁਖੋ ਜੇ ਗੁਰੂ ਘਰ ਬਣਾਏ ਜੇ ਤੇ ਫਿਰ ਸਮਾਗਮ ਵੀ ਕਰੋ, ਫਿਰ ਕਥਾ ਕੀਰਤਨ ਕਰਨ ਵਾਲੇ ਲਗਾਤਾਰ ਨਹੀਂ ਰੱਖ ਸਕਦੇ, ਘੱਟੋ ਘੱਟ ਹਫ਼ਤਾ ਹਫ਼ਤਾ ਕਥਾ ਕੀਰਤਨ ਹੋਣਾ ਚਾਹੀਦਾ, ਫਿਰ ਹੀ ਗੁਰਮਤਿ ਪ੍ਰਚਾਰ ਹੋ ਸਕੇਗਾ। ਹੈ ਨਾ, ਉਹਨਾਂ ਗੁਰਮੁਖਾਂ ਦਾ ਕੀ ਹੈ ਜੀਵਨ? ਮਾਰੇ ਕਹਿੰਦੇ ਜਨ ਜੀਵਨਾ ਸਤਸੰਗ, ਜਨਾਂ ਦਾ ਤੇ ਭਾਈ ਜੀਵਨ ਹੀ ਸਤਸੰਗਤ ਕਰਨੀ ਸੁਣਨੀ ਹੈ।
ਗੋਬਿੰਦ ਭਜਨਾ ਰੰਗ,
ਉਹਨਾਂ ਨੂੰ ਗੋਬਿੰਦ ਦੇ ਭਜਨ ਦਾ ਰੰਗ ਚੜਦਾ ਹੈ ਜੀ।
ਰਸਨਾ ਬਖਾਨਾ ਨਾਮ,
ਰਸਨਾ ਨਾਲ ਨਾਮ ਰਸਾ ਰਸਾ ਕੇ ਕਤਨ ਕਰਦੇ ਹਨ।
ਨਾਨਕ ਦਰਸ਼ਨ ਦਾਨ,
ਉਹਨਾਂ ਨੂੰ ਕੇਵਲ ਦਰਸ਼ਨਾਂ ਦੇ ਦਾਨ ਦੀ ਇੱਛਾ ਹੁੰਦੀ, ਮਹਾਰਾਜ ਦਰਸ਼ਨ ਦੇ ਦਿਓ।
ਗਾਏ ਸੁਣ ਲਿਖਦੇ,
ਮਹਾਰਾਜ ਹੋਰ ਉਹਨਾਂ ਦੇ ਥੋੜੇ ਜਿਹੇ ਲੱਛਣ ਦੱਸ ਦਿਓ, ਸਰੀਰ ਕਰਕੇ ਕੀ ਕਰਦੇ? ਮਹਾਰਾਜ ਕਹਿੰਦੇ ਜਾਂ ਤਾਂ ਉਹ ਗੁਣ ਗਾਉਂਦੇ ਆ, ਜਾਂ ਫਿਰ ਸੁਣਦੇ ਆ ਬੈਠ ਕੇ ਆਪ ਜੀ ਗੱਲ, ਜਾਂ ਫਿਰ ਲਿਖਦੇ ਪੋਥੀਆਂ ਲਿਖ ਲਿਖ ਕੇ ਗੁਰਬਾਣੀ ਦੀਆਂ ਦਿੰਦੇ ਹਨ, ਜਿਸ ਕਰਕੇ ਕੁਲਾਂ ਦਾ ਉਧਾਰ ਹੁੰਦਾ ਹੈ। ਲਿਖਤੀ ਕੁਲ ਤਾਰਿਆ ਜੀਓ,
ਸਰਬ ਫਲ ਹਰ ਲੀ,
ਉਹ ਹਰੀ ਅਕਾਲ ਪੁਰਖ ਵਾਹਿਗੁਰੂ ਕੋ ਸਾਰੇ ਫਲ ਲੈ ਲੈਂਦਾ ਹੈ।
ਸਮੂਹ ਕਰਤ ਉਧਾਰ,
ਮਹਾਰਾਜ ਕੱਲਾ ਉਹਦਾ ਹੀ ਭਲਾ ਹੁੰਦਾ? ਮੈਂ ਕਹਿੰਦੇ ਨਹੀਂ, ਸਮੂਹ ਕੁਲਾਂ ਦਾ, ਸਮੂਹ ਸਾਰੀਆਂ ਕੁਲਾਂ ਦਾ, ਦਾਦਕੇ ਨਾਨਕੇ ਭੂਆ ਮਾਸੀਆਂ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ। ਗੁਰੂ ਕਿਰਪਾ ਕਰਦੇ ਨੇ, ਚਰਨਾਂ ਵਿੱਚ ਨਿਵਾਸ ਬਖਸ਼ਦੇ ਹਨ, ਫਿਰ ਉਹਨਾਂ ਨੂੰ
ਸਾਰ ਉਤਰ ਸਪਾਰ,
ਫਿਰ ਉਹ ਸੰਸਾਰ ਸਮੁੰਦਰ ਤੋਂ ਪਾਰ ਚਲੇ ਜਾਂਦੇ ਹਨ। ਹਰੀ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਭਾਈ ਆਪਣੇ ਨਾਮ ਰੂਪੀ ਚਰਨਾਂ ਦਾ ਜਹਾਜ਼ ਦਿੰਦਾ, ਜਿਹੜੇ ਸੰਗਤ ਕਰਦੇ ਗੁਣ ਗਾਉਂਦੇ ਸੁਣਦੇ ਜਾਂ ਲਿਖਦੇ ਹਨ।
ਸਾਧ ਸੰਗ ਜਸ ਗਾ,
ਜਿਹੜੇ ਸਾਧ ਸੰਗਤ ਨਾਲ ਮਿਲ ਕੇ ਗੁਰਮੁਖਾਂ ਨਾਲ ਬੈਠ ਮਿਲ ਕੇ, ਠੀਕ ਹੈ ਭਾਗਾਂ ਵਾਲੇ ਅੱਜ ਘਰ ਵਿੱਚ ਬੈਠ ਕੇ ਟੀਵੀ ਤੋਂ ਕਥਾ ਸੁਣਨ ਨੂੰ ਮਿਲਦੀ ਹੈ, ਪਰ ਗੁਰਮੁਖੋ ਇਕਾਗਰਤਾ ਜਿਹੜੀ ਆਪ ਜੀ ਨੂੰ ਇੱਥੇ ਹੈ ਉੱਥੇ ਨਹੀਂ ਹੈਗੀ। ਮੈਂ ਪ੍ਰੈਕਟੀਕਲੀ ਇਹ ਗੱਲ ਕਹਿੰਦਾ, ਇਸ ਵਾਸਤੇ ਆਪਣੇ ਗੁਰੂ ਘਰਾਂ ਵਿੱਚ ਜਾ ਕੇ ਇੱਕ ਇੱਕ ਦੋ ਦੋ ਘੰਟੇ ਬੈਠਿਆ ਕਰੋ, ਜੇ ਕੁਛ ਸਿੱਖੀ ਵਾਸਤੇ ਹਿਰਦੇ ਵਿੱਚ ਬਖਸ਼ਾਂ ਖੱਟਣੀਆਂ ਚਾਹੁੰਦੇ, ਜੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਹੋ, ਫਿਰ ਸਾਧ ਸੰਗਤ ਗੁਰੂ ਦੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਦੁਆਰੇ ਜਾ ਕੇ ਜਿਹੜੇ ਬੈਠਦੇ ਆ ਉਹਨਾਂ ਨੂੰ ਨਾਮ ਰੂਪੀ ਚਰਨਾਂ ਦੇ ਜਹਾਜ਼ ਮਿਲਦੇ ਹਨ।
ਹਰ ਪੈਜ ਰੱਖੈ ਮੁਰਾਰ,
ਫਿਰ ਅਕਾਲ ਪੁਰਖ ਵਾਹਿਗੁਰੂ ਜੋ ਮੋਹ ਰੂਪੀ ਦੈਂਤਾਂ ਨੂੰ ਨਾਸ ਕਰਨ ਵਾਲਾ ਹੈ ਉਹ ਫਿਰ ਇੱਜ਼ਤ ਪ੍ਰਤੱਗਿਆ ਲਾਜ ਰੱਖਦਾ ਹੈ।
ਨਾਨਕ ਸਰਨ ਦੁਆਰ,
ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਸ਼ਰਨ ਹਾਂ, ਮੈਂ ਤੇਰੇ ਦਰ ਤੇ ਹਾਂ। ਕਿਸ ਤਰ੍ਹਾਂ ਦਰ ਤੇ ਆਉਣਾ ਹੈ? ਭੈ ਕੇ ਨਿਮਾਣਾ ਬਣ ਕੇ, ਹੰਕਾਰ ਵਸੀਕਾਰ ਹੋ ਕੇ ਨਹੀਂ। ਇਸ ਦਰ ਤੇ ਜਿਹੜੇ ਨਿਮਾਣੇ ਬਣ ਕੇ ਆਉਂਦੇ ਆ ਉਹਨਾਂ ਦੇ ਬੁੜੇ ਬੰਨੇ ਪਾਰ ਹੁੰਦੇ ਆ, ਜਿਹੜੇ ਹੰਕਾਰ ਨਾ ਆਉਂਦੇ। ਮਾਰੇ ਕਹਿੰਦੇ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਗੁਰਮੁਖੋ ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ, ਇਤਿਹਾਸ ਤੋਂ ਸਿੱਖਿਆ ਲਈਏ। ਸਤਿਗੁਰੂ ਸਾਹਿਬ ਕਿਰਪਾ ਕਰਨ, ਇਤਿਹਾਸ ਮੀਲ ਪੱਥਰ ਹੁੰਦੇ ਗੁਰਮੁਖੋ, 1920 ਦੇ ਇਤਿਹਾਸ ਪੜ੍ਹ ਕੇ ਵੇਖੋ ਅਸੀਂ ਖਲੋਤੇ ਕਿੱਥੇ। ਇੰਨੀ ਕੁ ਬੇਨਤੀ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ, ਬੇਅੰਤ ਬੇਅੰਤ ਪੁੱਲਾਂ ਹੋਈਆਂ। ਬੜੇ ਆਪ ਜੀ ਪੜ੍ਹੇ ਹੋ, ਬੜੇ ਆਪ ਜੀ ਸਿਆਣੇ ਹੋ ਸਾਰੇ, ਥੋੜ੍ਹੇ ਨੂੰ ਬਹੁਤਾ ਸਮਝਣਾ, ਹੋਈਆਂ ਪੁੱਲਾਂ ਦੀ ਮਾਫ਼ੀ ਬਖਸ਼ਣੀ। ਸਮੂਹ ਗੁਰਮੁਖਾਂ ਗੁਰਸਿੱਖਾਂ ਪ੍ਰਬੰਧਕਾਂ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਰੋਮ ਰੋਮ ਕਰਕੇ ਹਰ ਸਮੇਂ ਧੰਨਵਾਦ ਕਰਨ ਦੀ ਸਮਰੱਥ ਆ ਜਾਵੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਗਰੀਬ ਨੀਚ ਹੰਕਾਰੀ ਤੇ ਵਿਕਾਰੀ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ ਚੋਰ ਜਾਰ ਜੁਆਰ ਹਾਂ, ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ਟ ਹੁੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਾਂਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖਾਂਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਤੁਸੀਂ ਬਖਸ਼ਾ ਕਰਨ ਵਾਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਆਪਣੇ ਦਰ ਘਰ ਦਾ ਸੇਵਕ ਜਾਣ ਕਰਕੇ, ਅਗਣੇ ਆਰਾ ਸੇਵਕ ਜਾਣ ਕੇ ਬਖਸ਼ ਲਓ ਮਹਾਰਾਜ। ਹਰ ਸਮੇਂ ਆਪ ਜੀ ਦੀ ਪ੍ਰੀਤ ਤੇ ਸ਼ੁਕਰ ਵਿੱਚ ਰਵਾਂ, ਕਿਰਪਾ ਕਰ ਦਿਓ। ਅਰਦਾਸ ਬੇਨਤੀ ਕਰਨੀ ਸਮੂਹ ਸਿੰਘਾਂ ਨੇ, ਗੁਰਮੁਖਾਂ ਨੇ, ਸਿੰਘ ਸਾਹਿਬ ਜੀ ਨੇ, ਬੇਨਤੀ ਹੈ ਕਿ ਮੇਰੀ ਗਰੀਬ ਦੀ ਅਰਦਾਸ ਜ਼ਰੂਰ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਅੱਗੇ ਵਾਸਤੇ ਸਮਰੱਥ ਬਖਸ਼ਣੀ ਜੀ।
ਹਰ ਚਰਨ ਬੋਹਿਤ ਤਾਹੇ, ਮਿਲ ਸਾਧ ਸੰਗ ਜਸ ਗਾਹੇ, ਹਰ ਪੈਜ ਰੱਖੈ ਮੁਰਾਰ, ਹਰ ਨਾਨਕ ਸਰਨ ਦੁਆਰ।